ਆਸਾ ਮਹੱਲਾ ਪੰਜਵਾ ਵੰਜ ਮੀਰੀ ਆਲਸਾ ਹਰ ਪਾਸ ਬੇਨਤੀ ਵੰਜ ਮੀਰੀ ਆਲਸਾ ਹਰ ਪਾਸ ਬੇਨਤੀ ਰਾਗ ਸਹੁ ਆਪਣੜਾ ਪ੍ਰਭ ਸੰਗ ਸੁਹੰਤੀ ਸੰਗੇ ਸੁਹੰਤੀ ਕੰਤ ਸੁਆਮੀ ਦਿਨਸ ਰਹਿਣੀ ਗਾਵੀਐ ਸਾਸ ਸਾਸ ਚਿਤਾਰ ਜੀਵ ਪ੍ਰਭ ਪੀਖ ਸੰਗੇ ਸੁਹੰਤੀ ਕੰਤ ਸੁਆਮੀ ਦਿਨਸ ਰਹਿਣੀ ਰਾਵੀਐ ਸਾਸ ਸਾਸ ਚਿਤਾਰ ਜੀਵ ਪ੍ਰਭ ਪੀਖ ਹਰ ਗੁਣ ਗਾਵੀਐ ਬਿਰਹਾ ਲਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇੱਛ ਪੁੰਨੀ ਮਿਲੇ ਜਿਸ ਖੋਜੰਤੀ ਬਿਰਹਾ ਲਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇੱਛ ਪੁੰਨੀ ਮਿਲੇ ਜਿਸ ਖੋ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਪੰਜ ਮੀਰੇ ਆਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜੋ ਜਗਿਆਸੂ ਅਕਾਲ ਪੁਰਖ ਵਾਹਿਗੁਰੂ ਵਿੱਚ ਹਰ ਵਕਤ ਲਿਵ ਲਾ ਕੇ ਜੁੜਨਾ ਚਾਹੁੰਦੇ ਹਨ ਉਹਨਾਂ ਨੂੰ ਕਦੇ ਆਲਸ ਆ ਕੇ ਘੇਰੇ ਤੇ ਉਸ ਆਲਸ ਦੀ ਨਿਵਰਤੀ ਵਾਸਤੇ ਉਦਮ ਦੇ ਸਹਿਤ ਆਪਣੇ ਆਲਸ ਨੂੰ ਹਟਾਉਣ ਵਾਸਤੇ ਇਸ ਪ੍ਰਕਾਰ ਸਿੱਖਿਆ ਦਿੰਦੇ ਹਨ
ਆਸਾ ਮਹੱਲਾ ਪੰਜਵਾ ਵੰਜ ਮੇਰੇ ਆਲਸਾ
ਜਿਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜੇ ਦੀ ਕੋਈ ਰਾਣੀ ਹੋਵੇ ਅਤੇ ਉਹ ਰਾਜੇ ਦੀ ਸੇਵਾ ਜੀ ਉਸ ਨੂੰ ਵਾਰੀ ਮਿਲੀ ਹੋਈ ਹੋਵੇ ਉਹ ਵਾਰੀ ਮਿਲੀ ਤੋਂ ਉਸ ਨੂੰ ਆਲਸ ਆਵੇ ਸੇਵਾ ਵਿੱਚ ਪਹੁੰਚਣ ਤੋਂ ਉਸ ਵੇਲੇ ਰਾਣੀ ਕਹਿੰਦੀ ਹੇ ਮੇਰੇ ਦਰਿੱਦਰ ਚਲਿਆ ਜਾ ਮੈਂ ਤੇਰੀ ਨਿਵਰਤੀ ਕਰਕੇ ਆਪਣੇ ਪ੍ਰਾਣਾਂ ਦੇ ਪਿਆਰੇ ਪਤੀ ਦੀ ਪ੍ਰਸੰਨਤਾ ਕਰਨੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਜਗਿਆਸੂ ਹਨ ਉਹ ਪਰਮੇਸ਼ਰ ਦੇ ਪਿਆਰ ਵਿੱਚ ਜੁੜੇ ਹੋਏ ਉਹ ਆਲਸ ਨਹੀਂ ਚਾਹੁੰਦੇ ਹਜ਼ੂਰ ਦੇ ਵਾਕ ਵੀ ਹੈ ਪ੍ਰਭ ਮਿਲਵੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋ ਦੀ ਜੇ ਵਾਹਿਗੁਰੂ ਦੇ ਮਿਲਣ ਦੀ ਇੱਛਾ ਹੈ ਇਹ ਸਖੀ ਫਿਰ ਆਲਸ ਕਿਉਂ ਕਰਨੀ ਹੈ ਆਲਸ ਛੱਡ ਕੇ ਮਹਾਰਾਜ ਸਾਹਿਬ ਜੁੜੀ ਰਹੋ ਇਹ ਹੈ ਵਿਚਾਰ ਸਾਧ ਸੰਗਤ ਜੀ ਇਸ ਪ੍ਰਕਾਰ ਆਹੂ ਦੀ ਨਿਵਰਤੀ ਵਾਸਤੇ ਕਹਿੰਦੇ ਹਨ
ਵੰਜ ਮੇਰੇ ਆਲਸਾ
ਫਿਰ ਮੇਰੇ ਆਲਸ ਦਲਿੱਦਰਾ ਵੰਜ ਚਲਿਆ ਗਿਆ ਦਲਿੱਦਰ ਸਾਧ ਸੰਗਤ ਜੀ ਇੱਕ ਤਾਂ ਸਰੀਰਕ ਦਲਿੱਦਰ ਹੈ ਜੋ ਆਲਸ ਆ ਜਾਣੀ ਹੈ ਇੱਕ ਦਲਿੱਦਰ ਹੈ ਸਾਧਨ ਕਰਨ ਵੱਲੋਂ ਮਨ ਮੋਟਿਆ ਜਿਹਾ ਹੋਇਆ ਰਹਿਣਾ ਅਤੇ ਪਰਮੇਸ਼ਰ ਦਾ ਚਿੰਤਨ ਕਰਨ ਵੱਲੋਂ ਮਨ ਢੀਠਤਾ ਹੀ ਪਕੜ ਲੈਣੀ ਕਠੋਰ ਰਹਿਣਾ ਪਰਮੇਸ਼ਰ ਦੇ ਸਿਮਰਨ ਵਿੱਚ ਨਾ ਜੋੜਨਾ ਕਹਿਣਾ ਵੀ ਬਥੇਰਾ ਵਕਤ ਹੈ ਕਰ ਲਵਾਂਗੇ ਸਿਮਰਨ ਇਹ ਵੀ ਆਲਸ ਹੈ ਇਸ ਆਲਸ ਕਰਕੇ ਬਹੁਤੀਆਂ ਜ਼ਿੰਦਗੀਆਂ ਐਵੇਂ ਹੀ ਗੁਜ਼ਰ ਜਾਂਦੀਆਂ ਹਨ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਿਆ ਨਹੀਂ ਜਾਂਦਾ ਸੋ ਪਰਮਾਤਮਾ ਜੀ ਦੇ ਆਲਸ ਨੂੰ ਅਤੇ ਇਸੇ ਪ੍ਰਕਾਰ ਦਲਿੱਦਰ ਕਰਨਾ ਸਿਮਰਨ ਭਜਨ ਵੱਲੋਂ ਉਦਮ ਵੱਲੋਂ ਇਸ ਆਲਸ ਨੂੰ ਦੋਹਾਂ ਦੀ ਵਾਪ ਕਿਉਂ ਕਹਿੰਦੇ ਹਨ
ਵੰਜ ਮੇਰੇ ਆਲਸ
ਮੇਰੇ ਆਲਸ ਦਲਿੱਦਰ ਜੋ ਪਰਮੇਸ਼ਰ ਦੇ ਸਿਮਰਨ ਭਜਨ ਵੱਲੋਂ ਪਛਾਣ ਵਾਲਾ ਹੈ ਤੂੰ ਹਰ ਵਕਤ ਹੋਰ ਅਨੇਕ ਪ੍ਰਕਾਰ ਦੇ ਸੰਸਕਾਰਾਂ ਚ ਪਾ ਕੇ ਕਈ ਪੁਰਖ ਸਿਮਰਨ ਜਦੋਂ ਕਰਦੇ ਹਨ ਸਾਧ ਸੰਗਤ ਜੀ ਹੋ ਸਕਦਾ ਪਹਿਲਾਂ ਚਿੱਤ ਚ ਬੜਾ ਆਨੰਦ ਪ੍ਰਤੀਤ ਹੁੰਦਾ ਜਦੋਂ ਆਨੰਦ ਜਿਹਾ ਪ੍ਰਤੀਤ ਹੁੰਦਾ ਉਹ ਮਨ ਭੁਲੇਖਾ ਦੇ ਕੇ ਉਦੋਂ ਹੋਰ ਚਿਤਬਣੀਆਂ ਚ ਪਾ ਕੇ ਇਹੋ ਜਿਹਾ ਰੋੜਦਾ ਉਦੋਂ ਪਤਾ ਲੱਗਦਾ ਲੈ ਵੀ ਬੇਟਿਆਂ ਦਾ ਸਾਰਾ ਸਮਾਂ ਗੁਜ਼ਰ ਗਿਆ, ਸਿਮਰਨ ਦਾ ਸਵਾਦ ਆਇਆ ਸੀ, ਪਰ ਉਹ ਰਿਹਾ ਨਾ ਚਿਤਵਣੀ ਚ, ਮਨ ਦਾ ਸੁਭਾਅ ਹੈ, ਹੋਰ ਚਿਤਵਣੀਆਂ ਚ ਪਾ ਕੇ ਰਾਹੀਆ ਵਿਖਾ ਕੇ ਫਿਰ ਭੁਲੇਖੇ ਚ ਪਾ ਦਿੰਦਾ, ਐਸਾ ਇਹ ਦਲਿੱਦਰ ਕਰਾਉਣ ਵਾਲਾ ਮਨ ਹੈ। ਸੋ ਇਸ ਮਨ ਦੇ ਤਾਂ ਹੀ ਕਹਿੰਦੇ ਹਨ, ਹੇ ਮਨਾ ਤੂੰ ਜਿਹੜੀ ਤੂੰ ਆਲਸ ਕਰਦਾ ਦਲਿੱਦਰਾ, ਇਹ ਵੰਜ ਚੱਲਿਆ ਜਾ ਮੇਰੇ ਅੰਦਰੋਂ।
ਹਰ ਪਾਸ ਬੇਨੰਤੀ,
ਮੈਂ ਅਕਾਲ ਪੁਰਖ ਦੇ ਪਾਸ ਬੇਨਤੀ ਕਰਨੀ ਹੈ। ਬੇਨਤੀ ਕਰਨ ਵੇਲੇ ਜੇ ਆਲਸ ਆਵੇ ਤਾਂ ਭੈੜੀ ਗੱਲ ਹੈ, ਮਾੜੀ ਗੱਲ ਹੈ। ਜੇ ਤੂੰ ਨਾ ਨਿਵਿਰਤ ਹੋਵੇਗਾ, ਹੇ ਮੇਰੇ ਆਲਸਾ, ਮੈਂ ਤੇਰੀ ਨਿਵਿਰਤੀ ਵਾਸਤੇ ਹਰੀ ਅਕਾਲ ਪੁਰਖ ਦੇ ਪਾਸ ਬੇਨਤੀ ਕਰਾਂਗਾ, ਤੋ ਤੇਰਾ ਚੰਗੀ ਤਰ੍ਹਾਂ ਅਭਾਵ ਵੀ ਕਰ ਦੇਵੇ।
ਰਾਵ ਸਹੁ ਆਪਣੜਾ,
ਮੈਂ ਰਾਵ ਨੂੰ ਮਨ ਨਾ ਕਰਾਂ, ਸਹੁ ਪਤੀ ਆਪਣੇ ਦਾ ਆਨੰਦ ਉਚਾਰਨ ਕਰਾਂ, ਉਸ ਪਰਮੇਸ਼ਰ ਦੇ ਆਨੰਦ ਨੂੰ ਮਾਣਾ।
ਰੱਬ ਸੰਗ ਸੋਹੰਤੀ,
ਪ੍ਰਭੂ ਅਕਾਲ ਪੁਰਖ ਦੇ ਸਾਥ ਬ੍ਰਹਮਾਕਾਰ ਵਿਰਤੀ ਹੋ ਕੇ ਸੋਭਨੀਕ ਹੁੰਦੀ ਹੋਈ।
ਸੰਗੇ ਸੋਹੰਤੀ ਕੰਤ ਸੁਆਮੀ,
ਜੋ ਕੰਤ ਸਰਬ ਕਾ ਪਤੀ ਹੈ, ਕੰਗਨਾ ਹੈ ਸੁਖ ਦਾ, ਅੰਤ ਨਾ ਹੈ ਮੁੱਕਣ ਦਾ, ਜਿੱਥੇ ਸਾਰੇ ਸੁਖ ਮੁੱਕ ਜਾਣ ਉਹ ਹੈ ਪਰਮੇਸ਼ਰ ਦੀ ਪ੍ਰਾਪਤੀ, ਸਾਖੀ ਚੇਤਾ ਕੇਵਲ ਨਿਰਵਾਸੀ ਦੀ ਸਿਖਿਆਤਾ ਹੋਣੀ। ਸੋ ਕੰਤ, ਹਾਂਜੀ,
ਸੰਗੇ ਸੁਹੰਤੀ ਕੰਤ ਸੁਆਮੀ,
ਜੋ ਸਾਰਿਆਂ ਦਾ ਕੰਤ ਹੈ, ਜਿਸ ਦੀ ਪ੍ਰਾਪਤੀ ਤੋਂ ਸਾਰੇ ਕੰਗ ਸੁਖਾਂ ਦਾ ਅੰਤ ਹੈ, ਸਾਰੇ ਸੁਖ ਮੁੱਕ ਜਾਂਦੇ ਹਨ, ਐਸਾ ਜੋ ਆਨੰਦ ਸਰੂਪ ਪਰਮੇਸ਼ਰ ਹੈ, ਉਸ ਪ੍ਰਭੂ ਸੁਆਮੀ ਦੇ ਸੰਗ ਸੋਹੰਦੀ ਹੋਈ ਸੁਆਮੀ ਦੇ ਸੰਗ ਨਾਲ ਮਿਲੀ ਹੋਈ ਬ੍ਰਹਮਾਕਾਰ ਵਿਰਤੀ ਹੋ ਕੇ ਹੀ ਸੋਭਨੀ ਹੁੰਦੀ। ਹਾਂ ਸੁਆਮੀ ਦੇ
ਦਿਨ ਸੁਰੈਣੀ ਰਾਵੀ,
ਉਸ ਪਰਮੇਸ਼ਵਰ ਦੇ ਆਨੰਦ ਨੂੰ ਰਾਵੀਏ, ਉਚਾਰਨ ਕਰੀਏ ਤੇ ਮਾਨਣਾ ਕਰੀਏ ਮਹਾਰਾਜ ਦੇ ਬ੍ਰਹਮਾਨੰਦ ਦੇ ਤਾਈ।
ਸਾਸ ਸਾਸ ਚਿਤਾਰ ਜੀਵਾ,
ਆਉਂਦੇ ਜਾਂਦੇ ਸਵਾਸਾਂ ਦਾ ਜੋ ਸਵਾਸ ਰੂਪ ਪਰਮੇਸ਼ਵਰ ਆਪ ਹੈ, ਆਉਂਦੇ ਸਵਾਸ ਨਾਲ ਵੀ ਜਾਂਦੇ ਸਵਾਸ ਨਾਲ ਵੀ ਇਸ ਪ੍ਰਕਾਰ ਚਿਤਾਰ ਕਰਕੇ ਜਿਉਂਦੇ ਹੋਈਏ। ਕਈ ਵਾਹ ਸ਼ਬਦ ਜਦੋਂ ਸਾਹ ਅੰਦਰੋਂ ਨਿਕਲਦਾ ਉਦੋਂ ਉਚਾਰਦੇ ਹੈ, ਗੁਰੂ ਜਦੋਂ ਅੰਦਰ ਨੂੰ ਜਾਂਦਾ ਹੈ ਉਹ ਉਚਾਰਦੇ ਹੈ, ਹਰੇਕ ਸਾਹ ਨਾਲ ਇੱਕ ਸਾਹ ਨਾਲ ਅੱਧਾ ਪਤਲਾ ਪੜਿਆ ਜਾਂਦਾ ਹੈ। ਸੋ ਇਸ ਪ੍ਰਕਾਰ ਲਗਾਤਾਰ ਸਾਧ ਸੰਗਤ ਜੀ ਇੱਕ ਸਾਹ ਤੋਂ ਧਿਆਨ ਦਾ, ਜੇ ਇੱਕ ਰਸ ਪਰਮੇਸ਼ਰ ਦਾ ਚਿੰਤਨ ਹੋਵੇ ਤੇ ਮਨ ਦੀ ਚੰਚਲਤਾ ਚੱਕੀ ਜਾਂਦੀ ਹੈ। ਸੋ ਇਸ ਵਾਸਤੇ ਫਰਮਾਉਂਦੇ ਹਨ,
ਸਾਸ ਸਾਸ ਚਿਤਾਰ ਜੀਵਾ,
ਸਵਾਸ ਸਵਾਸ ਆਉਂਦੇ ਹਨ ਚਿਤਾਰ ਕੇ ਸੱਚੇ ਪਾਤਸ਼ਾਹ ਨੂੰ ਜਿਉਂਦੇ ਹੋਈਏ।
ਪ੍ਰਭ ਪੇਖ ਹਰ ਗੁਣ ਗਾਵੀਐ,
ਪ੍ਰਭੂ ਦੇ ਸਾਖਿਆਤ ਦਰਸ਼ਨ ਵੇਖੀਏ ਸਰਗੁਣ ਸਰੂਪ ਦੇ, ਤੇ ਤਿਸ ਹਰੀ ਦੇ ਗੁਣਾਂ ਨੂੰ ਗਾਉਣਾ ਕਰੀਏ, ਪ੍ਰਭੂ ਸਤਿਗੁਰਾਂ ਦੇ ਦਰਸ਼ਨ ਵੇਖ ਕੇ ਹਰੀ ਦੇ ਗੁਣ ਗਾਉਣਾ ਕਰੀਏ।
ਬਿਰਹਾ ਲਜਾਇਆ ਦਰਸ ਪਾਇਆ,
ਜਦੋਂ ਸਾਧ ਸੰਗਤ ਜੀ ਅੰਤਰਜਾਮੀ ਦਾ ਦਰਸ਼ਨ ਪਾਇਆ, ਬਿਰਹਾ ਜਿਹੜਾ ਵਿਛੋੜਾ ਸੀ ਉਹ ਸ਼ਰਮਿੰਦਾ ਹੋ ਗਿਆ, ਭਾਵ ਵਿਛੋੜਾ ਚਲਿਆ ਗਿਆ, ਇਹ ਉਹ ਲਜਿਆ ਨੂੰ ਮੰਨੀ, ਕੁਝ ਅਭਾਵ ਹੋ ਗਿਆ ਵਿਛੋੜੇ ਦਾ।
ਅਮਿਓ ਦ੍ਰਿਸ਼ਟ ਸਿੰਘ ਚੰਦ,
ਸੱਜੇ ਪਾਤਸ਼ਾਹ ਨੇ ਅੰਮ੍ਰਿਤ ਭਰੀ ਹੋਈ ਕਿਰਪਾ ਦ੍ਰਿਸ਼ਟੀ ਸਿੰਜਣਾ ਕੀਤੀ, ਸਾਡੇ ਤੇ ਪਾਉਣਾ ਕੀਤੀ, ਜਿਸ ਕਰਕੇ ਸਾਡੀ ਬਿਰਤੀ ਜਿਹੜੀ ਹੈ ਅੰਮ੍ਰਿਤ ਆਨੰਦ ਰੂਪੀ ਦ੍ਰਿਸ਼ਟੀ ਕਰਕੇ ਸਿੰਚੰਤੀ, ਉਸ ਦੇ ਸਿੰਜਣ ਦੇ ਸਹਿਤ, ਸਿੰਜਣ ਦੇ ਉਸ ਹਲਾਬ ਦੇ ਸਹਿਤ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਮਿਲ ਗਈ ਹੈ।
ਬਿਨਵੰਤ ਨਾਲ
ਸਿੰਜਣਾ ਕੀਤੀ, ਪਾਉਣਾ ਕੀਤੀ ਅੰਮ੍ਰਿਤ ਦ੍ਰਿਸ਼ਟੀ ਮਹਾਰਾਜ ਨੇ, ਐਵੇਂ ਕਰਨ ਵਾਲੀ ਬ੍ਰਹਮ ਗਿਆਨ ਦੀ ਅਵਸਥਾ ਵਾਲੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟ ਅੰਮ੍ਰਿਤ ਵਰਸੀ, ਐਸੀ ਉਮਰ ਦ੍ਰਿਸ਼ਟੀ ਭਾਈ ਮਹਾਰਾਜ ਨੇ।
ਬਿਨਵੰਤ ਨਾਨਕ ਮੇਰੀ ਇੱਛ ਪੁੰਨੀ,
ਬੇਨਤੀ ਪੂਰਵਕ ਸੱਚੇ ਪਾਤਸ਼ਾਹ ਜੀ ਜਾਚ ਦੱਸਦੇ ਹੋਏ ਫਰਮਾਉਂਦੇ ਨੇ, ਸਾਡੀ ਇਹ ਸਖੀਓ ਇੱਛਾ ਪੂਰੀ ਹੋ ਗਈ,
ਮਿਲੇ ਜਿਸ ਖੋਜੰਤੀ,
ਜਿਸ ਵਾਹਿਗੁਰੂ ਨੂੰ ਸਾਰੀ ਸ੍ਰਿਸ਼ਟੀ ਬ੍ਰਹਮੇ ਅਤੇ ਦੇਵਤੇ ਤੇ 30 ਕਰੋੜ ਸਾਰੇ ਪਏ ਖੋਜਦੇ ਹੈ, ਜਿਸ ਨੂੰ ਸਾਰੀ ਸ੍ਰਿਸ਼ਟੀ ਖੋਜਦੀ ਹੈ, ਜਿਸ ਨੂੰ ਅਸੀਂ ਵੀ ਖੋਜ ਰਹੇ ਸੀ, ਉਹ ਪਰਮੇਸ਼ਰ ਮਿਲ ਗਿਆ ਹੈ।
ਨਸ ਵੰਜੋ ਕਿਲ ਵਿਖੋ,
ਸਾਧ ਸੰਗਤ ਜੀ ਜਿਸ ਰਾਣੀ ਦੇ ਘਰ ਵਿੱਚ ਪਾਤਸ਼ਾਹ ਆ ਜਾਵੇ ਉਹਦਾ ਸੁਹਾਗ ਭਾਗ ਬਣ ਜਾਂਦਾ ਹੈ, ਤੇ ਉਹਦੇ ਨਾਲ ਵੈਰ ਕਰਨ ਵਾਲੇ ਜਿਹੜੇ ਹੁੰਦੇ ਆ ਉਹਨੂੰ ਰਾਣੀ ਕਹਿੰਦੀ ਚਲੇ ਜਾਓ ਮੇਰੇ ਕੋਲੋਂ, ਨਹੀਂ ਤਾਂ ਤੁਹਾਡੇ ਤਾਂ ਹੀ ਮੇਰਾ ਪਤੀ ਦੰਡ ਦੇਵੇਗਾ। ਇਸੇ ਪ੍ਰਕਾਰ ਸਾਧ ਸੰਗਤ ਜੀ ਜਦੋਂ ਬ੍ਰਹਮਾਕਾਰ ਵਿਰਤੀ ਹੋ ਜਾਂਦੀ ਹੈ, ਅੰਤਰਯਾਮੀ ਸੱਚੇ ਪਾਤਸ਼ਾਹ ਅੰਦਰ ਆਸ ਸਖਿਆਤ ਹੁੰਦੇ ਪ੍ਰਗਟ ਹੁੰਦੇ ਹਨ ਉਸ ਵੇਲੇ ਉਹ ਕਹਿੰਦੇ ਆ ਭਾਸ ਬਿਰਤੀ
ਨਸ ਵੰਜੋ ਕਿਲ ਵਿਖੋ
ਹੇ ਕਿਲ ਵਿਖੋ ਪਾਪੋ ਚਾਰ ਪ੍ਰਕਾਰ ਦੇ ਪਾਪ ਹਨ ਬ੍ਰਾਹਮਣ ਕੈਲੀ ਘਾਤ ਕੰਜਕਾਂਡ ਚਾਰੀ ਕਾ ਤਹਾਨ ਇਹ ਨਸ ਵੰਜੋ ਨਸ ਜਾਓ ਮੇਰੇ ਪਾਸੋਂ ਵੰਜੋ ਚਲੇ ਜਾਓ ਨਸ ਕੇ
ਕਰਤਾ ਘਰ ਆਇਆ
ਅਤੇ ਜੋ ਕਰਤਾ ਪੁਰਖ ਅੰਤਰਯਾਮੀ ਹੈ ਉਹ ਆਪਦਾ ਘਰ ਜਾਣ ਕੇ ਅਧਿਕਾਰੀਆਂ ਦੇ ਹਿਰਦੇ ਨੂੰ ਆਪ ਆਸ ਸਖਿਆਤ ਹੋਇਆ ਹੈ ਸਾਡੇ ਹਿਰਦੇ ਅੰਦਰ ਆਪ ਹੀ ਪਰਮੇਸ਼ੁਰ ਪ੍ਰਾਪਤ ਹੋਇਆ
ਕਿ ਦਹਨ ਭਇਆ
ਇਸ ਪ੍ਰਕਾਰ ਦੂਤ ਜਿਹੜੇ ਕਾਮ ਕਰੋਲੋ ਮੋਹੰਕਾਰ ਸੀ ਦੂਤ ਜੋ ਅਜਰਾਇਲ ਨੇਕਾਇਲ ਮੇਕਾਇਲ ਇਸਰਾਇਲ ਜਬਰਾਇਲ ਆਦਿਕ ਸਨ ਉਹਨਾਂ ਸਾਰਿਆਂ ਦਾ ਦਹਨ ਭਇਆ ਸਾਰੇ ਸੜ ਗਏ ਹਨ ਬ੍ਰਹਮ ਅਭਿਆਸ ਰੂਪੀ ਅਗਨੀ ਵਿਚ
ਗੋਬਿੰਦ ਪ੍ਰਗਟਾਇਆ
ਜਦੋਂ ਗੋਬਿੰਦ ਪ੍ਰਗਟ ਹੋ ਗਏ ਫਿਰ ਦੂਤਾਂ ਨਾਲ ਕੀ ਕਿਸੇ ਨਾ ਵਸਾਈ ਕੋਈ ਵਾਹ ਨੀ ਚੱਲਦੀ ਸਾਰੇ ਸੜ ਗਏ
ਪ੍ਰਗਟੇ ਗੋਪਾਲ ਗੋਬਿੰਦ ਲਾਲਨ
ਪ੍ਰਗਟ ਹੋਇਆ ਹੈ ਪ੍ਰਿਥਵੀ ਦੇ ਪਾਲਕ ਗੋਬਿੰਦ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਜੋ ਚੇਤਨ ਹਨ ਉਹ ਜਦੋਂ ਪ੍ਰਗਟ ਹੋਇਆ ਹੈ ਪ੍ਰਿਥਵੀ ਦਾ ਪਾਲਕ ਜੋ ਪਰਮੇਸ਼ੁਰ ਹੈ ਮਾਇਆ ਸਬਲ ਕਹਾਉਣੇ ਤੇ ਗੋਬਿੰਦ ਸਾਖੀ ਚੇਤਨ ਕਹਾਉਣੇ ਕਰਕੇ ਇੰਦਰੀਆਂ ਦਾ ਪ੍ਰਕਾਸ਼ਕ ਜੋ ਜਦੋਂ ਪ੍ਰਗਟ ਹੋਇਆ ਹੈ ਗੋ ਗੁਣਾਂ ਦੀ ਬਾਣੀ ਕਰਕੇ ਬਿੰਦ ਜਾਣਨੇ ਯੋਗ ਜੋ ਹੈ ਜੋ ਗੋ ਪ੍ਰਿਥਵੀ ਦੇ ਅੰਦਰ ਬਿੰਦ ਪ੍ਰਾਪਤ ਹੋਇਆ ਹੈ ਪਰਮੇਸ਼ੁਰ ਹੈ ਉਹ ਜਦੋਂ ਪ੍ਰਿਥਵੀ ਦਾ ਪਾਲਕ ਅੰਦਰ ਪ੍ਰਗਟ ਹੋਇਆ
ਸਾਧ
ਲਾਲਨ ਪਿਆਰੇ
ਸਾਧ ਸੰਗ ਵਖਾਣਿਆ
ਸਾਧ ਸੰਗਤ ਚ ਮਿਲ ਕੇ ਉਸ ਪਿਆਰੇ ਦੇ ਜਸ ਦਾ ਕਸਨ ਕੀਤਾ ਹੈ
ਆਚਰਜ ਡੀਠਾ ਅਮਿਓ ਬੂਠਾ
ਇਹ ਸੰਤ ਜਨੋ ਅਚਰਜ ਸਰੂਪ ਵੇਖਿਆ ਹੈ ਅਚਰਜ ਸਰੂਪ ਉਸ ਨੂੰ ਕਹੀਦਾ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਆਪ ਕਿਸੇ ਦੇ ਪ੍ਰਕਾਸ਼ ਦੀ ਲੋੜ ਨੀ ਰੱਖਦਾ ਸਵੈਮ ਪ੍ਰਕਾਸ਼ ਸਰੂਪ ਹੈ ਉਹ ਅਚਰਜ ਹੈ ਅਤੇ ਜਾਂ ਜੋ ਸਾਰਿਆਂ ਦਾ ਆਧਾਰ ਹੈ ਅਤੇ ਆਪ ਨਿਰਾਧਾਰ ਕਿਸੇ ਆਧਾਰ ਦੀ ਲੋੜ ਨੀ ਰੱਖਦਾ ਐਸਾ ਜਿਹੜਾ ਅਚਰਜ ਰੂਪ ਬ੍ਰਹਮ ਹੈ ਉਹ ਦੇਖ ਲਿਆ
ਅਮਿਓ ਬੂਠਾ
ਅਮਿਓ ਅੰਮ੍ਰਿਤ ਆਨੰਦ ਵਸ ਗਿਆ ਹਿਰਦੇ ਚ ਅੰਮ੍ਰਿਤ ਨਾਮ ਵਸ ਗਿਆ ਜਦੋਂ
ਗੁਰ ਪ੍ਰਸਾਦੀ ਜਾਣਿਆ
ਇਹ ਸਤਿਗੁਰਾਂ ਦੀ ਕਿਰਪਾ ਕਰਕੇ ਗੁਰਮੁਖਾਂ ਨੂੰ ਜਾਣਨਾ ਕੀਤਾ ਹੈ
ਮਨ ਸ਼ਾਂਤ ਆਈ ਵਜੀ ਵਧਾਈ
ਮਨ ਵਿੱਚ ਸਾਧ ਸੰਗਤ ਜੀ ਮਹਾਰਾਜ ਸਾਹਿਬ ਦੇ ਜਸ ਗਾਉਣੇ ਕਰਕੇ ਖੁਸ਼ੀਆਂ ਵੱਜ ਗਈਆਂ ਤੇ ਮਨ ਚ ਸਾਰੀਆਂ ਵਾਸ਼ਨਾ ਦਾ ਖੈ ਹੋਣ ਰੂਪ ਸ਼ਾਂਤੀ ਆ ਕੇ ਪ੍ਰਾਪਤ ਹੋ ਗਈ ਹੈ
ਮਨ ਸ਼ਾਂਤ ਆਈ ਵਜੀ ਵਧਾਈ
ਸ਼ਾਂਤ ਸਰੂਪ ਪਰਮੇਸ਼ੁਰ ਦੇ ਅੰਦਰ ਆਉਣੇ ਕਰਕੇ ਮਨ ਚ ਵਧਾਈਆਂ ਖੁਸ਼ੀਆਂ ਵੱਜ ਗਈਆਂ ਹਨ
ਨਹਿ ਅੰਤ ਜਾਈ ਪਾਇਆ
ਉਸ ਵਾਹਿਗੁਰੂ ਦੇ ਗੁਣਾਂ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ
ਬਿਨਵੰਤ ਨਾਨਕ ਸੁਖ ਸਹਿਜ ਮੇਲਾ
ਬੇਨਤੀ ਪੂਰਵਕ ਕਹਿੰਦੇ ਨੇ ਸਤਿਗੁਰੂ ਜੀ ਸੁਖ ਸਹਿਜ ਮੇਲਾ ਸਹਿਜ ਸਰੂਪ ਦਾ ਸੁਖ ਪੂਰਵਕ ਮਿਲਾਪ ਹੋਇਆ ਹੈ ਸਹਿਜ ਜਦੋਂ ਮਾਨੋ ਮਾਨ ਤੋਂ ਰਹਿਤ ਸਹਿਜ ਅਵਸਥਾ ਚ ਹੋ ਗਏ ਤਾਂ ਉਹ ਸਰੂਪ ਦਾ ਸੁਖ ਸਰੂਪ ਦਾ ਮੇਲਾ ਹੋਇਆ ਹੈ
ਪ੍ਰਭੂ ਆਪ ਬਣਾਇਆ
ਇਹ ਪ੍ਰਭੂ ਅਕਾਲ ਪੁਰਖ ਨੇ ਆਪ ਗੁਰੂ ਸਰੂਪ ਧਾਰ ਕਰਕੇ ਬਣਾ ਤਾ ਏਕਤਾ ਕਰਤੀ ਜੀ ਵੀ ਇਸ ਦੀ
ਨਰਕ ਨਾ ਡੀਠੜਿਆ
ਉਹ ਪੁਰਖ ਭਾਈ ਨਰਕ ਨੂੰ ਨੀ ਦੇਖਣਾ ਕਰਨਗੇ
ਸਿਮਰਤ ਨਾਰਾਇਣ
ਜੋ ਨਾਰਾਇਣ ਨਰਾਂ ਨਰਾਂ ਜਿਸ ਪਰਮੇਸ਼ੁਰ ਦਾ ਐਨ ਘਰ ਹੈ ਉਹਦਾ ਸਿਮਰਨ ਕਰਦੇ ਹੈ ਜਿਸ ਵਿੱਚ ਵਿਦਿਆ ਰੂਪੀ ਰਹਿਣ ਰਾਤ ਨਹੀਂ ਹੈ ਜਾਂ ਨਰ ਐਨ ਨਰ ਨਿਯਮਤਾ ਹੈ ਤੇ ਐਨ ਸਾਰਿਆਂ ਦਾ ਘਰ ਰੂਪ ਹੈ ਉਹਦਾ ਜੋ ਸਿਮਰਨ ਕਰਦੇ ਹੈ ਨਾ ਅਰ ਐਨ ਜਿਹਨਾਂ ਚ ਅਰ ਕੌਣ ਕਾਮ ਕਰੋ ਲੋਭ ਮੋਹੰਕਾਰ ਇਹਨਾਂ ਦਾ ਘਰ ਨੀ ਜਿਸ ਜਿੰਨਾ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਮੋਹ ਉਹ ਜਦੋਂ ਮਹਾਰਾਜ ਸਾਹਿਬ ਜੀ ਸਿਮਰਨ ਕੀਤਾ ਤੁਸ ਪਰਮੇਸ਼ੁਰ ਦਾ
ਜੈ ਜੈ ਧਰਮ ਕਰੇ
ਧਰਮ ਰਾਜਾ ਵੀ ਉਹਨਾਂ ਪਿਆਰਿਆਂ ਦਾ ਜੈ ਜੈਕਾਰ ਕਰ ਰਿਹਾ ਹੈ
ਦੂਤ ਭਏ ਪਲਾਏ
ਜਿਹੜੇ ਜਮਦੂਤ ਸੀ ਉਹ ਭਗੌੜੇ ਹੋ ਕੇ ਭੱਜ ਗਏ ਧਰਮ ਰਾਜਾ ਵੀ ਜੈ ਜੈਕਾਰ ਉਚਾਰਨ ਲੱਗ ਗਿਆ
ਧਰਮ
ਜਿਹਨਾਂ ਦੇ ਅੰਦਰ ਧਰਮ ਆਦਿ ਗੁਣ ਹੋਣਗੇ ਉਹਨਾਂ ਦੇ ਸਾਧ ਸੰਗਤ ਜੀ ਜੈ ਜੈਕਾਰ ਸਾਰੀ ਦੁਨੀਆਂ ਕਰਦੀ ਹੈ ਕਾਮ ਕਰੋ ਦੂਤ ਵੀ ਉਹਨਾਂ ਦੇ ਪਲਾ ਜਾਂਦੇ ਹਨ
ਧਰਮ ਧੀਰਜ ਸਹਿਜ ਸੁਖੀਏ
ਜੋ ਧਰਮ ਧਾਰੀ ਹਨ ਭਰਮ ਭਇਓ ਪਾਰ ਬ੍ਰਹਮ ਕਹੋ ਨਾਨਕ ਟਾਲੇ ਧਰਮ ਸੱਚੇ ਆਨੰਦ ਰੂਪ ਜੋ ਧਰਮ ਹੈ ਸਰੂਪ ਇਸ ਦਾ ਇਹ ਜਿਹਨਾਂ ਨੂੰ ਧਾਰਨ ਕੀਤਾ ਹੈ ਧੀਰਜ ਆਈ ਹੈ ਅਕਾਮ ਦੇਸ਼ ਵਿੱਚ ਵਿਸ਼ਿਆਂ ਦੀ ਪ੍ਰਾਪਤੀ ਤੋਂ ਫੇਰ ਵੀ ਧਰਮ ਵਿੱਚ ਅਡੋਲ ਰਹਿਣਾ ਮਨ ਦਾ ਜਿੱਥੇ ਕੋਈ ਭੈ ਨਾ ਹੋਵੇ ਅਕਾਂਤ ਦੇਸ਼ ਵਿਸ਼ਿਆਂ ਦੀ ਪ੍ਰਾਪਤੀ ਤੋਂ ਫੇਰ ਮਨ ਡੋਲਣਾ ਨਾ ਜਨਸਦ ਵਿੱਚ ਕਾਇਮ ਰਹਿਣਾ, ਇਹਦਾ ਨਾਮ ਧੀਰਜ ਹੈ। ਸੋ ਇਸ ਪ੍ਰਕਾਰ ਦੀ ਧੀਰਜ ਆ ਗਈ, ਧਰਮ ਧੀਰਜ,
ਸਹਿਜ ਸੁਖੀਏ,
ਸਹਿਜ ਅਵਸਥਾ ਨੂੰ ਪ੍ਰਾਪਤ ਹੋ ਕੇ ਸੁਖੀ ਹੋ ਗਏ।
ਸਾਧ ਸੰਗਤ ਹਰ ਭਜੇ,
ਸਾਧ ਸੰਗਤ ਮਿਲ ਕੇ ਹਰੀ ਦਾ ਭਜਨ ਕਰਨੇ ਕਰਕੇ ਧਰਮ ਆਇਆ, ਧੀਰਜ ਆਈ, ਸ਼ਾਂਤੀ ਆਈ, ਸਹਿਜ ਸੰਤੋਖ ਆਇਆ ਤੇ ਸੁਖ ਆਏ, ਇਸ ਕਰਕੇ ਸੁਖੀ ਹੋ ਗਏ। ਹਰੀ ਦਾ ਭਜਨ ਕਰਨੇ ਕਰਕੇ ਸਤਸੰਗ ਚ ਗੁਣ ਪ੍ਰਗਟ ਹੋਏ ਅੰਦਰੋਂ।
ਕਰ ਅਨੁਗ੍ਰਹ ਰਾਖ ਲੀਨੇ,
ਕਿਰਪਾ ਦ੍ਰਿਸ਼ਟੀ ਕਰਕੇ ਜੋ ਦੇਵੀ ਸੰਪਦਾ ਦੇ ਸਮੇਤ ਹੋਇਆ ਅੰਤਾ ਕਰਨ, ਆਪ ਕਿਰਪਾ ਕਰਕੇ ਰੱਖਿਆ ਕਰ ਲਈ।
ਮੋਹ ਮਮਤਾ ਸਭ ਤਜੇ,
ਜਿਹੜਾ ਮੋਹ ਸੀ ਸਰੀਰਾਂ ਦਾ, ਮੇਰ ਸੀ ਪਦਾਰਥਾਂ ਦੀ, ਇਹ ਸਾਰੀ ਤਿਆਗ ਦਿੱਤੀ।
ਗਹਿ ਕੰਠ ਲਾਏ ਗੁਰ ਮਿਲਾਏ,
ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਨੇ ਭੇਦ ਨਿਸ਼ਚੇ ਰੂਪੀ ਕੰਠ ਵਿਚ ਪਕੜ ਕੇ ਕਿਰਪਾ ਰੂਪੀ ਹੱਥ ਨਾਲ ਲਾ ਲਏ, ਸਤਿਗੁਰਾਂ ਦੇ ਨਾਲ ਮੇਲ ਲਏ।
ਗੋਬਿੰਦ ਜਪਤ ਅਗਾਇਣ,
ਗੋਬਿੰਦ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਅਗਾਇਣ ਰੱਜ ਗਏ ਹਾਂ, ਤ੍ਰਿਪਤ ਹੋ ਗਏ ਹਾਂ।
ਬਿਨਵੰਤ ਨਾਨਕ ਸਿਮਰ ਸਵਾਮੀ,
ਬੇਨਤੀ ਪੂਰਵਕ ਗਰੀਬ ਨੂੰ ਆਜ ਸਤਿਗੁਰੂ ਜੀ ਕਹਿੰਦੇ ਹਨ ਕਿ ਸਵਾਮੀ ਅਕਾਲ ਪੁਰਖ ਦਾ ਸਿਮਰਨ ਕਰਨੇ ਕਰਕੇ
ਸਗਲ ਆਸ ਪੁਜਾਇਣ,
ਸਾਰੀਆਂ ਆਸਾਂ ਪੁਜਾਤੀਆਂ ਮਾਰੇ ਪੂਰੀਆਂ ਕਰ ਦਿੱਤੀਆਂ ਹਨ।
ਨਿਧ ਸਿੱਧ ਚਰਨ ਗਏ,
ਹੁਣ ਨਿਧ ਸਿੱਧ ਨਾਮ ਹੈ ਕੀ ਦੱਸ ਜਦੋਂ ਸਿਮਰਨ ਵਿਚ ਜੁੜੇ ਹੋਏ ਤਦ ਬੇਟੇ ਹਨ, ਉਹਨਾਂ ਨੂੰ ਇੱਛਾ ਨੀ ਕਿ ਨੌਂਜ ਦੀਆਂ ਸਾਡੇ ਕੋਲੇ ਆ ਜਾਣ, 18 ਸਿੱਧੀਆਂ ਆ ਜਾਣ। ਸੁਤੇ ਜਿਵੇਂ ਰਾਜੇ ਦੇ ਕੋਲੇ ਸਾਰੇ ਵਜ਼ੀਰ ਵੀ, ਅਮੀਰ ਵੀ, ਅਹਿਲਕਾਰ ਵੀ, ਪਰਜਾ ਦੇ ਲੋਕ ਸਾਰੇ ਇਕੱਤਰ ਹੋ ਜਾਂਦੇ ਹੈ, ਐ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ, ਸਰੂਪ ਦੀ ਸਿਖਿਆਤਾ ਕਰਕੇ, ਇਹ ਜਿਹੜੇ ਗੁਣ ਸੀ ਆਪੇ ਹੀ ਆ ਕੇ ਪ੍ਰਗਟ ਹੋ ਗਏ। ਉਸ ਵਕਤ ਕਹਿੰਦੇ ਹਨ
ਨਿਧ ਸਿੱਧ ਚਰਨ ਗਏ,
9 ਨਿੰਦੀਆਂ ਨੇ, 18 ਸਿੱਧੀਆਂ ਨੇ, ਜਿਹੜਾ ਅਧੀਨ ਹੋਣਾ ਇਹ ਚਰਨ ਪਕੜ ਲਏ।
ਤਾਂ ਕਿਹਾ ਕਾੜਾ,
ਤਾਂ ਹੁਣ ਕਿਸ ਚੀਜ਼ ਦਾ ਕਾੜਾ ਝੋਰਾ ਹੋਣਾ ਸੀ, ਕਿਸੇ ਨੇ ਕਿਹਾ ਮੇਰੇ ਕੋਲ ਰਿਧੀਆਂ ਸਿੱਧੀਆਂ, ਕਬੀਰ ਸਾਹਿਬ ਦੇ ਕੋਲ ਮੈਨੂੰ ਸਿੱਧਾ ਦਿਓ, ਮੈਂ ਜਾ ਕਰਨਾ। ਕਬੀਰ ਸਾਹਿਬ ਨੇ ਕਹਿ ਦਿੱਤੀ ਸੀ ਜਾਂਗੋ ਫਰੀ ਤੌਕਾ ਹੂੰ ਸੌਕਾ ਕਾਜ, ਜੇ ਭਾਈ ਰਿੱਧੀ ਫੁਰ ਜਾਵੇ ਅੰਨ ਦਾ ਪੰਜ ਸੇਰ ਲੈ ਕੇ 8 ਦਿਨ ਤੱਕ ਕਿੰਨਿਆਂ ਨੂੰ ਖੁਆਈ ਜਾਵੇ, ਮੁੱਕਣ ਨਾ ਦੇਣਾ, ਇਹਦਾ ਨਾਂ ਰਿੱਧੀ ਹੈ, ਅੰਨ ਦੀ ਅਤੋੜਤਾ ਦਾ ਨਾਂ, ਸਿੱਧੀਆਂ ਅਣਵਾਂ ਮਹਿਮਾ ਆਦਿਕ, ਜੇ ਫੁਰਿਆਈਆਂ ਫਿਰ ਪਈ ਕਿਸੇ ਦੇ ਨਾਲ ਕੀ ਕੰਮ ਹੈ, ਆਪੇ ਹੀ ਤੂੰ ਕਰ ਸਕਦਾ, ਤੇ ਕਹਿੰਦਾ ਮੈਂ ਰਿੱਧੀਆਂ ਸਿੱਧੀਆਂ ਤੁਹਾਨੂੰ ਦਿਆਂਗਾ ਤੇ ਮੈਨੂੰ ਸਿੱਧਾ ਇਕੱਠਾ ਕਰਕੇ ਦਿਓ, ਮੈਂ ਜਾ ਕਰਨਾ। ਇਹ ਤਾਂ ਤੇਰੇ ਕਹਿਣੇ ਕਿ ਮੈਂ ਕਿਆ ਗੱਦ ਕਿਆ ਕਹੋ, ਮੈਂ ਬੋਲ ਤੁਸੀਂ ਬੜ ਲਾਜ, ਇਹ ਤੇਰੇ ਕਹਿਣ ਦੀ ਜਿਹੜੀ ਰੀਤੀ ਹੈ, ਇਹਦੀ ਕੀ ਬਾਤ ਵਿਚਾਰ ਕਰੀਏ, ਸਾਨੂੰ ਤਾਂ ਸ਼ਰਮ ਆਉਂਦੀ ਤੇਰੇ ਨਾਲ ਗੱਲ ਕਰਦਿਆਂ ਹੋਇਆਂ, ਹੁਣ ਤੇਰੇ ਗੁਰੀਦੀਆਂ ਸਿੱਧੀਆਂ ਤੇ ਫੇਰ ਮੰਗਦਾ ਫਿਰੇ। ਇਸ ਕਰਕੇ ਫਰਮਾਉਂਦੇ ਹਨ
ਨਿਧ ਸਿੱਧ ਚਰਨ ਗਏ,
9 ਨਿਧੀਆਂ ਨੇ, 18 ਸਿੱਧੀਆਂ ਨੇ, ਅਣਵਾਂ ਮਹਿਮਾ ਆਦਿਕ 8 ਮੁੱਖ ਹਨਗੀਆਂ, ਯੋਗਾ ਅਭਿਆਸੀ ਜਨ ਪ੍ਰਾਪਤ ਹੋਣ ਵਾਲੀਆਂ ਜਿਹੜੀਆਂ ਹਨਗੀਆਂ, ਤੇ 10 ਗੌਣ ਹਨਗੇ, ਇਹਨਾਂ ਨੇ ਜਦੋਂ ਚਰਨ ਪਕੜ ਲਏ ਅਧੀਨ ਹੋ ਗਈਆਂ ਆ ਕੇ।
ਤਾਂ ਕਿਹਾ ਕਾੜਾ,
ਇੱਕ ਸਿੱਧ ਪੁਰਖ ਨੇ ਦੱਸਿਆ ਸੀ ਕਿ ਰੂਪ ਧਾਰ ਧਾਰ ਕੇ ਵੀ ਇਹ ਰਿਧੀਆਂ ਸਿੱਧੀਆਂ ਆਪਦਾ ਨਾਂ ਦੱਸਦੀਆਂ, ਉਸ ਪੁਰਖ ਦੇ ਕੋਲੇ ਆ ਕੇ ਕਿ ਅਸੀਂ ਇਹ ਤੁਹਾਡੀ ਸੇਵਾ ਕਰਨ ਵਾਸਤੇ ਆਈਆਂ। ਇਸ ਪ੍ਰਕਾਰ ਜਦ ਚਰਨ ਪਕੜ ਲਏ ਤਾਂ ਕਿਸ ਗੱਲ ਦਾ ਕਾੜਾ ਝੋਲਾ ਰਹਿ ਗਿਆ ਹੈ,
ਸਭ ਕੁਛ ਵਸ ਜਿਸ
ਭਾਈ, ਸਭ ਜਿਸ ਵਾਹਿਗੁਰੂ ਦੇ ਵਸ ਅਧੀਨ ਹੈ,
ਪ੍ਰਭੂ ਅਸਾਡਾ,
ਸਾਡਾ ਉਹ ਪ੍ਰਭੂ ਅਕਾਲ ਪੁਰਖ ਅਸਾਡਾ ਹੈ, ਹੁਣ ਭਗਤਾਂ ਜਿਨ੍ਹਾਂ ਦਾ ਉਹ ਸਾਡਾ ਬਣ ਗਿਆ ਹੈ।
ਗਹਿ ਪੂਜਾ ਲੀਨੇ ਨਾਮ ਦੀਨੇ,
ਮਹਾਰਾਜ ਜੀ ਨਾਮ ਦੀ ਦਾਤ ਦੇ ਕੇ ਸਾਡੀ ਬਿਰਤੀ ਨੂੰ ਪੂਜਾ ਪਕੜ ਕੇ ਕਿਰਪਾ ਰੂਪੀ ਹੱਥ ਨਾਲ ਆਪਦੇ ਚ ਲੀਨ ਕਰ ਲਿਆ, ਜਿਹੜਾ ਨਾਮ ਬਖਸ਼ਿਆ ਹੈ ਬਾਂਹ ਪਕੜ ਲਈ ਸਾਡੀ,
ਕਰ ਧਾਰ ਮਸਤਕ ਰੱਖਿਆ,
ਮਹਾਰਾਜ ਕਿਰਪਾ ਦਾ ਹੱਥ ਸਾਡੇ ਅੰਸਾ ਕਰਨ ਵੀ ਮੱਥੇ ਚ ਰੱਖਣਾ ਕੀਤਾ, ਜੋ ਸਾਰਿਆਂ ਨੂੰ ਆਪਦੇ ਆਸਰੇ ਧਾਰਨ ਕਰਨ ਵਾਲਾ ਹੈ, ਮੱਥੇ ਤੇ ਹੱਥ ਰੱਖ ਕੇ ਧਾਰਨ ਕਰਕੇ ਰੱਖ ਲਿਆ, ਸਾਨੂੰ ਆਪਣੇ ਬਣਾ ਲਿਆ ਅੰਤਾ ਕਰਨ ਚ, ਕਿਰਪਾ ਭਰੇ ਹੱਥ ਰੱਖ ਕੇ।
ਸੰਸਾਰ ਸਾਗਰ ਨਹਿ ਵਿਆਪੈ,
ਭਾਈ ਨੰਦਲਾਲ ਜੀ ਨੇ ਦੱਸਿਆ ਕਿ ਹਰ ਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ, ਦੋਹਾਂ ਲੋਕਾਂ ਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹੱਥ ਹੈ, ਜਿਨ੍ਹਾਂ ਸਿੱਖਾਂ ਨੂੰ ਇਹ ਨਿਸ਼ਚਾ ਹੈ, ਫਿਰ ਆਪਾਂ ਦੋਹਾਂ ਲੋਕਾਂ ਚ ਆਪਾਂ ਵੀ ਹੈਗੇ ਹੈ, ਜੇ ਨਿਸ਼ਚਾ ਕਰ ਲਈਏ, ਭਾਵਨਾ ਕਰੀਏ, ਤਾਂ ਸਾਡੇ ਤੇ ਵੀ ਕਿਰਪਾ ਦਾ ਹੱਥ ਰੱਖਣ ਮਹਾਰਾਜ ਸਾਹਿਬ ਸਾਡੀ ਰੱਖਿਆ ਕਰਨਗੇ।
ਸੰਸਾਰ ਸਾਗਰ ਨਹਿ ਵਿਆਪੈ,
ਇਹ ਸੰਸਾਰ ਜਿਹੜਾ ਸਮੁੰਦਰ ਹੈ, ਇਹ ਨਹੀਂ ਫਿਰ ਵਿਆਪਦਾ ਲੱਗਦਾ
ਸਮਿਓ ਹਰ ਰਸ ਚਾਖਿਆ
ਅੰਮ੍ਰਿਤ ਰੂਪ ਹਰੀ ਦੇ ਆਤਮ ਰਸ ਨੂੰ ਚੱਖਣਾ ਕੀਤਾ ਹੈ
ਸਾਧ ਸੰਗੇ ਨਾਮ ਰੰਗੇ
ਜਿਹੜੇ ਸਾਧ ਸੰਗ ਚ ਮਿਲ ਕਰਕੇ ਪਰਮੇਸ਼ਵਰ ਦੇ ਨਾਮ ਚ ਰੰਗੇ ਗਏ ਚਿੱਤ
ਰਣਜੀਤ ਵੱਡਾ ਅਖਾੜਾ
ਉਹਨਾਂ ਸਾਧ ਸੰਗੀ ਰਣਜੀਤ ਵੱਡਾ ਅਖਾੜਾ ਇਹ ਵੱਡਾ ਅਖਾੜਾ ਜਿਹੜਾ ਸੰਸਾਰ ਹੈ ਇਸ ਨੂੰ ਵੀ ਜਿੱਤ ਲਿਆ ਤੇ ਕਾਮ ਕਰੋ ਲੋਹ ਮੋਹ ਹੰਕਾਰ ਆਦਿ ਕਹਿੰਦਾ ਜਿਹੜਾ ਜੰਗ ਹੋਇਆ ਨਾ ਅੰਤਾ ਕਰਨ ਰੂਪੀ ਇਸ ਪਹਿਲਵਾਨਾਂ ਦੀ ਕੁਸ਼ਤੀ ਵਾਲਾ ਥਾਂ ਬੁਰੇ ਭਲਾ ਇਤਿਹਾਸ ਅੰਦਰ ਫੁਰ ਰਿਹਾ ਜਿਹੜਾ ਇਸ ਕਾਮ ਕ੍ਰੋਧ ਦੇ ਜੰਗ ਨੂੰ ਵੀ ਜਿੱਤ ਲਿਆ ਤੇ ਮਨ ਜੀਤੇ ਜਗ ਜੀਤ ਸਾਰੇ ਸੰਸਾਰ ਨੂੰ ਵੀ ਜਿੱਤ ਲਿਆ ਇਹ ਵੱਡਾ ਅਖਾੜਾ ਸੀ ਨਾ ਪਹਿਲਵਾਨਾਂ ਦੀ ਕੁਸ਼ਤੀ ਦਾ ਕਰੋੜਾਂ ਯੁੱਗਾਂ ਤੇ ਝਗੜਦੇ ਹੈ ਕਦੇ ਕਾਮ ਦਾ ਜ਼ੋਰ ਕਦੇ ਕ੍ਰੋਧ ਦਾ ਕਦੇ ਲੋਭ ਦਾ ਇਹਨਾਂ ਦੇ ਜੰਗ ਨੂੰ ਜਿੱਤ ਲਿਆ ਇਹ ਬੜਾ ਭਾਰੀ ਪਹਿਲਵਾਨਾਂ ਦੀ ਕੁਸ਼ਤੀ ਦਾ ਥਾਂ ਜਿੱਤਿਆ ਹੈ ਜਗਤ ਵਿੱਚ ਉਹਨਾਂ ਨੇ
ਬਿਨਵੰਤ ਨਾਨਕ ਸਰਨ ਸੁਆਮੀ
ਬੇਨਤੀ ਗੁਰੂ ਕਹਿੰਦੇ ਹਾਂ ਹੇ ਸੁਆਮੀ ਅਕਾਲ ਪੁਰਖ ਗੁਰੂ ਨਾਨਕ ਜੀ ਕਹਿੰਦੇ ਆਪ ਦੀ ਸ਼ਰਨ ਹਾਂ
ਬਹੁੜ ਜਮ ਨਾ ਉਪਾੜਾ
ਜੋ ਆਪ ਦੀ ਸ਼ਰਨ ਪਏ ਉਹਨਾਂ ਨੂੰ ਬਹੁੜ ਜਮ ਨਾ ਉਪਾੜਾ ਫੇਰ ਉਹ ਜਮ ਉਹਨਾਂ ਦੇ ਤਾਂ ਹੀ ਆ ਸਥੂਲ ਸਰੀਰ ਵਿੱਚੋਂ ਸੁਖਮ ਸਿੰਘ ਨੂੰ ਉਪਾੜਾ ਪੱਟ ਕੇ ਨਹੀਂ ਲਿਜਾਵੇਗਾ ਕਿਤੇ ਪੱਟ ਨਹੀਂ ਸਕੇਗਾ ਵਿੱਚੋਂ ਜਿਵੇਂ ਜਿੰਦ ਨੂੰ ਖਿੱਚ ਕੇ ਲੈ ਜਾਂਦੇ ਆ ਸਾਰਿਆਂ ਦੇ ਵੇਖਦੇ ਹੀ ਪਤਾ ਨਹੀਂ ਲੱਗਦਾ ਕਿੱਧਰ ਲੈ ਜਾਂਦੇ ਆ ਇਸ ਪ੍ਰਕਾਰ ਫੇਰ ਭਾਈ ਜੰਮਣਾ ਵੀ ਨਹੀਂ ਪਵੇਗਾ ਤੇ ਨਾ ਉਪਾੜਾ ਪੱਟੇ ਜਾਵਾਂਗੇ ਮਰਨਾ ਪਵੇਗਾ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ ਬੀਬੀ ਜੀ ਬੱਚਿਆਂ ਨੂੰ ਥੋੜਾ ਜਿਹਾ
ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਇੜੂ
ਗਰੀਬ ਨੂੰ ਆਏ ਸਤਿਗੁਰੂ ਜੀ ਫਰਮਾਉਂਦੇ ਹਨ ਇਹ ਤਾਂ ਹੈ ਪਰਮ ਪਦ ਦੀ ਪ੍ਰਾਪਤੀ ਵਾਲੇ ਮਹਾਂਪੁਰਖਾਂ ਦੀ ਅਵਸਥਾ ਹੁਣ ਸਾਡੀ ਹਾਲਤ ਜਿਹੜੀ ਹੈ ਉਸ ਬਾਬਤ ਸਤਿਗੁਰੂ ਸੱਚੇ ਪਾਤਸ਼ਾਹ ਇਸ ਕੁਕਰਮਾਂ ਤੋਂ ਬਚਾਉਣ ਵਾਸਤੇ ਸਿੱਖਿਆ ਦਿੰਦੇ ਹਨ
ਦਿਨ ਰਾਤ ਕਮਾਇੜੂ
ਇਹ ਜੀਵ ਜੋ ਰਾਤ ਦਿਨ ਤੂੰ ਕਮਾਇੜੋ ਕਮਾਉਂਦਾ ਰਿਹਾ ਹੈ ਜਿੰਨੇ ਕਰਮਾਂ ਨੂੰ ਮੰਦ ਕਰਮਾਂ ਨੂੰ ਕਮਾਉਂਦਾ ਰਿਹਾ ਹੈ
ਤੂੰ ਆਇਓ ਮੱਥੇ
ਉਹ ਤੇਰੇ ਮੱਥੇ ਤੇ ਆ ਕੇ ਪ੍ਰਗਟ ਹੋ ਗਏ ਉਹ ਤੇਰੇ ਸਿਰ ਤੇ ਆ ਖੜੇ ਅੰਤ ਦੇ ਵੇਲੇ ਜਿਵੇਂ ਸਾਧ ਸੰਗਤ ਜੀ ਇੱਕ ਜੱਕੇ ਵਾਲੇ ਆਦਮੀ ਨੇ ਇੱਕ ਬੱਚਾ ਮਾਰਿਆ ਸੀ ਉਹ ਬੱਚਾ ਜਿਸ ਵਕਤ ਮਰ ਗਿਆ 5 ਸਾਲ ਦਾ ਬੱਚਾ ਸੀ ਤੇ ਉਹ ਜੱਕੇ ਵਾਲਾ ਆਦਮੀ ਦਾ ਅੰਤ ਦਾ ਸਮਾਂ ਆ ਗਿਆ ਉਹ ਲੋਕਾਂ ਨੂੰ ਕਹੇ ਮੈਨੂੰ ਉਹ 5 ਸਾਲ ਦਾ ਜਿਹੜਾ ਲੜਕਾ ਮਾਰਿਆ ਸੀ ਮੇਰੀ ਛਾਤੀ ਤੇ ਖੜਾ ਹੈ ਇਹ ਦਿਸਦਾ ਹੈ ਮੈਨੂੰ ਦੂਰ ਕਰੋ ਇਸ ਤਰ੍ਹਾਂ ਦੀ ਬਕਵਾਸ ਕਰੇ ਬੋਲੇ ਤੇ ਪ੍ਰਾਣ ਹੋਏ ਨਿਕਲਣ ਨਾ ਉਸ ਵੇਲੇ ਸੰਤ ਹੋਤੀ ਵਾਲੇ ਬਾਬਾ ਕਰਮ ਸਿੰਘ ਜੀ ਹਾਜ਼ਰ ਸਨ ਉਹਨਾਂ ਦੇ ਪਾਸ ਕਿਸੇ ਸੇਵਕਾਂ ਨੇ ਕਿਹਾ ਮਹਾਰਾਜ ਜੱਕੇ ਵਾਲਾ ਰੋਂਦਾ ਹੈ ਸੰਤ ਕਹਿੰਦੇ ਭਾਈ ਉਹ ਇੱਕ ਮਾਈ ਦਰਸ਼ਨ ਕਰਨ ਆ ਰਹੀ ਸੀ ਇੱਥੇ ਸੰਗਤ ਦੇ ਉਹਦਾ ਬੱਚਾ ਟੂੰਬਾਂ ਪਾਈਆਂ ਵੇਖ ਕੇ ਲਾਲਚ ਨਾਲ ਜੱਕੇ ਵਾਲੇ ਨੂੰ ਮਾਰਦਾ ਸੀ ਉਹ ਬੱਚਾ ਹੁਣ ਇਹਦਾ ਅੰਤ ਦਾ ਸਮਾਂ ਆ ਗਿਆ ਜੱਕੇ ਵਾਲੇ ਦਾ ਇਸ ਨੂੰ ਉਹ ਦਿਖਾਈ ਦਿੰਦਾ ਹੈ ਇਉਂ ਇਹ ਜਿਹੜੀਆਂ ਚੀਜ਼ਾਂ ਇਹਨਾਂ ਕੀਤੀਆਂ ਹੋਈਆਂ ਆਦਮੀ ਦੀਆਂ ਮਹਾਰਾਜ ਕਹਿੰਦੇ ਸੋ ਆਇਓ ਮਾਥੇ ਉਹ ਸਿਰ ਤੇ ਆ ਖੜਦੀ ਹੈ ਜਿਹੜੇ ਕੀਤੇ ਕੁਕਰਮ ਹੈ ਨਾ ਉਹ ਉਸ ਵੇਲੇ ਪ੍ਰਗਟ ਹੋ ਜਾਂਦੇ ਜੋ ਅੰਤ ਦਾ ਵੇਲਾ ਆਉਂਦਾ ਹੈ ਭਾਵੇਂ ਕਿੰਨੀ ਚੋਰੀ ਆਦਮੀ ਲੁਕੋ ਕੇ ਰੱਖੇ ਕਿੰਨੇ ਉਗਣ ਲੁਕੋ ਕੇ ਰੱਖੇ ਉਸ ਵੇਲੇ ਪ੍ਰਗਟ ਹੁੰਦੇ ਹੈ ਫਿਰ ਸੰਤਾਂ ਨੇ ਇੱਕ ਸਾਹਿਬ ਸਿੰਘ ਜੀ ਉਹਨਾਂ ਦਾ ਸੇਵਕ ਸੀ ਬਾਬੇ ਕਰਮ ਸਿੰਘ ਨੇ ਕਿਹਾ ਬਈ ਜਾ ਸਾਹਿਬ ਸਿੰਘ ਤੂੰ ਐਂ ਕਰ ਪਰਲੋਕ ਚ ਆਪਦੇ ਕਰਮ ਦਾ ਫਲ ਭੋਗੂ ਇੱਥੋਂ ਉਹਦੀ ਜਾਨ ਦਾ ਛੁਟਕਾਰਾ ਕਰਾ ਜਾਂ ਜੰਗ ਸਾਹਿਬ ਦਾ ਪਾਠ ਸੁਣਾ ਦੇ ਉਹਦੇ ਪ੍ਰਾਣ ਨਿਕਲ ਜਾਣ ਭਾਈ ਸਾਹਿਬ ਸਿੰਘ ਜੀ ਗਏ ਜਾ ਕੇ ਉਹਨਾਂ ਨੇ ਜੰਗ ਸਾਹਿਬ ਦਾ ਪਾਠ ਸੁਣਾਇਆ ਤੇ ਉਹਦੇ ਪ੍ਰਾਣ ਜੱਕਿਆ ਦੇ ਅੰਤ ਹੋ ਗਏ ਸੀ ਇਸ ਪ੍ਰਕਾਰ ਸਾਧ ਸਿੰਘ ਜੀ ਉਹ ਦਿਨ ਰਾਤ ਆਦਮੀ ਕਮਾਈ ਕਰਦਾ ਉਹ ਅੰਤ ਨੂੰ ਮੱਥੇ ਸਿਰ ਤੇ ਆਖੜਦੀ ਹੈ ਉਹ ਕਰਮਾਂ ਦਾ ਫਲ ਭੋਗਣਾ ਪੈਂਦਾ ਹਰੇਕ ਪੁਰਖ ਨੂੰ
ਜਿਸ ਪਾਸ ਲੁਕਾਇੰਦੜੂ
ਜਿਸ ਪਾਸ ਲੁਕਾਇੰਦੜੋ ਜਿਸ ਵਾਹਿਗੁਰੂ ਦੇ ਪਾਸੋਂ ਤੂੰ ਲੁਕਾ ਲੁਕਾ ਕੇ ਕਰਦਾ ਹੈ
ਉਹ ਵੇਖੀ ਸੱਥ ਹੈ
ਜਿਵੇਂ ਜਿਸ ਹਾਕਮ ਨੇ ਡੰਡ ਦੇਣਾ ਹੋਵੇ ਉਹ ਤਾਂ ਕੋਲੇ ਖੜਾ ਹੋਵੇ ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਲੋਕਾਂ ਨੂੰ ਡੰਡ ਨਹੀਂ ਦੇਣਾ ਉਹਨਾਂ ਤੋਂ ਲੁਕਾ ਕੇ ਕਰੇ ਮਹਾਰਾਜ ਸਾਹਿਬ ਕਹਿੰਦੇ ਜਿਸ ਵਾਹਿਗੁਰੂ ਤੋਂ ਲੁਕੋ ਕੇ ਕਰਦਾ ਵੀ ਕਿਹੜਾ ਉਹ ਪਰਮੇਸ਼ੁਰ ਵੇਖਦਾ ਮੈਨੂੰ ਲੁਕਾ ਕੇ ਕਰ ਰਿਹਾ ਮੰਦ ਕਰਮਾਂ ਨੂੰ ਨਾਨਕ ਪੜਦੇ ਮੈਂ ਕਮਾਵਾ ਵਕਾਰ ਖਿਰ ਮੈਂ ਪ੍ਰਗਟ ਹੋਏ ਸੰਸਾਰ
ਸੋ ਵੇਖੀ ਸਾਥ
ਉਹ ਤਾਂ ਭਾਈ ਤੇਰੇ ਸਾਥ ਵੇਖ ਰਿਹਾ ਤੇਰੀ ਕਰਤੂਤ ਨੂੰ ਅੰਤਰਜਾਮੀ ਹੈ ਤੇਰੇ ਕਰਮ ਦਾ ਫਲ ਦੇਵੇਗਾ
ਸੰਗ ਦੇਖ ਕਰਨ ਹਾਰਾ
ਜੋ ਜਗਤ ਨੂੰ ਕਰਨ ਵਾਲਾ ਪਰਮੇਸ਼ੁਰ ਹੈ ਉਹ ਤਾਂ ਭਾਈ ਤੇਰੇ ਨਾਲ ਹੀ ਵੇਖ ਰਿਹਾ ਹੈ।
ਭਾਈ ਪਾਪ ਕਮਾਈ,
ਜਿਸ ਵਾਸਤੇ ਭਾਈ ਪਾਪ ਕਮਾਉਣਾ ਕਰੀਏ, ਨਹੀਂ ਪਾਪ ਕਰਨੇ ਚਾਹੀਦੇ।
ਸੁਕਿਰਤ ਕੀਜੈ ਨਾਮ ਲੀਜੈ,
ਜੇ ਹੋ ਸਕੇ ਸੁਕਿਰਤ ਪੁੰਨਾ ਵਾਲੀ ਕਿਰਤ ਕਰਨੀ ਚਾਹੀਦੀ ਹੈ। ਸ੍ਰੇਸ਼ਟ ਕਿਰਤ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਚਾਹੀਦਾ ਹੈ, ਤੇ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰੀਏ ਸਵਾਸ ਸਵਾਸ।
ਨਰਕ ਮੂਲ ਨਾ ਜਾਈ,
ਜੇ ਚੰਗਾ ਕੰਮ ਕਰਾਂਗੇ ਤੇ ਮਹਾਰਾਜ ਦਾ ਨਾਮ ਜਪਾਂਗੇ, ਫੇਰ ਗੁਰੂ ਜੀ ਕਹਿੰਦੇ ਮੂਲ ਉੱਕਾ ਹੀ ਨਰਕ ਚ ਨੀ ਜਾਓਗੇ, ਕਲਾ ਚ ਨੀ ਨਰਕ ਜਾਣਾ ਪਵੇਗਾ।
ਆਠ ਪਹਿਰ ਹਰ ਨਾਮ ਸਿਮਰੋ,
ਅੱਠੇ ਪਹਿਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰੋ, ਯਾਦ ਕਰੋ।
ਚੱਲੇ ਤੇਰਾ ਸਾਥੀ,
ਜੀਵ ਤੇਰੇ ਨਾਲ ਚੱਲੇਗਾ ਪਰ ਲੋਕ ਸਹਾਇਤਾ ਕਰਨ ਵਾਸਤੇ।
ਭਜ ਸਾਧ ਸੰਗਤ ਸਦਾ ਨਾਨਕ,
ਸਾਧ ਸੰਗਤ ਚ ਮਿਲ ਕੇ ਭਜਨ ਕਰ, ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਦਾ ਵਾਸਤੇ।
ਮਿਟ ਹੈ ਦੁੱਖ ਕਮਾਤੇ,
ਤੇਰੇ ਜਿਹੜੇ ਕਮਾਏ ਦੁੱਖ ਸੰਗਤ ਨਾਲ ਭਜਨ ਕਰਨੇ ਕਰਕੇ ਉਹ ਵੀ ਮਿਟ ਜਾਣਗੇ, ਉਹ ਬਖਸ਼ੇ ਜਾਣਗੇ, ਮਹਾਰਾਜ ਸਾਹਿਬ ਕਿਰਪਾ ਕਰਨਗੇ।
ਵਾਲ ਵਾਂਚ ਕਰ ਉਧਰ ਭਰ ਹੈ,
ਇਹ ਜੀ ਵਲ ਫਰੇਬ ਕਰਕੇ ਠੱਗੀ ਮਾਰ ਕੇ, ਵੰਜ ਠੱਗਣਾ ਕਰਕੇ, ਵਲ ਫਰੇਬ ਕਰਕੇ ਕੋਈ ਨਾ ਕੋਈ ਵੰਜ ਠੱਗੀ ਮਾਰਦਾ ਹੈ, ਇਸ ਪ੍ਰਕਾਰ ਪੇਟ ਭਰਦਾ ਹੈ।
ਮੂਰਖ ਗਾਵਾਰ,
ਇਹ ਮੂਰਖਾ ਪਰਮੇਸ਼ਰ ਪੇਟ ਹੀ ਮੈਂ ਜਿਨ ਪੇਟ ਭਰਿਆ, ਉਹ ਪੇਟ ਕੇ ਕਾਜ ਕਹਾਂ ਵਿਚ ਤਾਈ, ਜਿਸ ਵਾਹਿਗੁਰੂ ਨੂੰ ਮਾਤਾ ਦੇ ਗਰਭ ਵਿਚ ਵੀ ਤੇਰੀ ਪਾਲਣਾ ਕੀਤੀ ਹੈ, ਇੱਥੇ ਪੇਟ ਵਾਸਤੇ ਕੀ ਦੁਬਧਾ ਕਰਦਾ ਹੈ। ਸੋ ਫਰਮਾਉਂਦੇ ਹਨ,
ਮੂਰਖ ਗਾਵਾਰ,
ਇਹ ਮੂਰਖ ਬੇਸਮਝ ਅਗਵਾਰ, ਪਰਮਾਰਥ ਤੋਂ ਹੀਣੇ,
ਵਲ ਵਾਂਚ ਕਰ ਉਧਰ ਭਰ ਹੈ,
ਆਪਦੇ ਪੇਟ ਨੂੰ ਭਰਦਾ ਠੱਗੀ ਮਾਰ ਕੇ ਛਲ ਕਰਕੇ ਕਿਸੇ ਦੇ ਨਾਲ ਹੈ, ਅਤੇ ਮੂਰਖ ਸ਼ਾਸਤਰ ਗਿਆਨ ਤੋਂ ਰਹਿਤ ਮੂਰਖ ਹੈ, ਗਵਾਰ ਬੇਸਮਝ ਹੈ, ਚੰਡਾਲ ਦੀ ਨਿਆਈ ਹੈ, ਇੰਦਰੀਆਂ ਰੂਪੀ ਗਾਵਾਂ ਦੇ ਤਾਂ ਗਵਾਲਾ ਹੈ, ਵਿਸ਼ੇ ਰੂਪੀ ਘਾਹ ਚਗਾਉਂਦਾ ਰਹਿੰਦਾ ਹੈ,
ਸਭ ਕੁਛ ਦੇ ਰਹਿਆ
ਉਹ ਮੇਰਾ ਵਾਹਿਗੁਰੂ, ਤੇਰੀ ਕਰਨੀ ਅਨੁਸਾਰ ਪਾਉਣਾ ਅਨੁਸਾਰ ਸਭ ਕੁਝ ਬਖਸ਼ਿਸ਼ ਕਰ ਰਿਹਾ ਹੈ।
ਹਰ ਦੇਵਣ ਹਾਰ,
ਹਰੀ ਉਹ ਸਾਰਿਆਂ ਨੂੰ ਦਾਤ ਦੇਣ ਵਾਲਾ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ,
ਦਾਤਾਰ ਸਦਾ ਦਯਾਲ ਸੁਆਮੀ,
ਉਹ ਦਾਤਾ ਹੈ, ਪਿੱਛੇ ਵੀ ਸਤਯੁਗ ਚ ਵੀ, ਦੁਆਪਰ ਚ ਵੀ, ਤ੍ਰੇਤੇ ਚ ਵੀ, ਹੁਣ ਵੀ ਦਇਆ ਦਾ ਘਰ ਸਰਵ ਕਾ ਸਵਾਮੀ ਹੈ।
ਭਾਈ ਮਨੋ ਵਿਸਾਰੀਏ,
ਉਸ ਪਰਮੇਸ਼ਰ ਨੂੰ ਮਨ ਚੋਂ ਭਾਈ ਕਿਉਂ ਭੁਲਾਈਏ, ਹਰ ਵਕਤ ਚੇਤੇ ਰੱਖਣਾ ਚਾਹੀਦਾ ਹੈ।
ਮਿਲ ਸਾਧ ਸੰਗੀ ਭਜਨ ਸੰਗੀ,
ਸੰਗਤ ਦੇ ਨਾਲ ਮਿਲ ਕੇ ਹੋ ਕੇ, ਮਿਲ ਕਰਕੇ ਸ਼ੰਕਾ ਤੋਂ ਰਹਿਤ ਹੋ ਕੇ ਭਜਨ ਕਰਨਾ ਚਾਹੀਦਾ ਹੈ, ਕਿਸੇ ਤੋਂ ਸੰਗਣ ਦੀ ਲੋੜ ਨਹੀਂ, ਚੰਗਾ ਕੰਮ ਕਰਦਿਆਂ ਕਿਉਂ ਸੰਗਣਾ ਹੈ, ਮਾੜਾ ਕੰਮ ਕਰਦਿਆਂ ਸੰਗਣਾ ਚਾਹੀਦਾ ਹੈ।
ਕੁਲ ਸਮੂਹਾਂ ਤਾਰੀਏ,
ਇਸ ਪ੍ਰਕਾਰ ਸਮੂਹ ਕੁਲਾਂ ਜਿਹੜੀਆਂ ਤੇਰੀਆਂ ਪਿੱਛੇ ਬੇਗਤ ਗਈਆਂ ਹਨ, ਸਾਰੀਆਂ ਨੂੰ ਤਾਰ ਲਈਦਾ ਹੈ।
ਸਿੱਧ ਸਾਧਕ ਦੇਵ ਮੁਨ ਜਨ,
84 ਸਿੱਧ ਜਿਹੜੇ ਹਨਗੇ, ਸਾਧਕ ਸਾਧਨਾ ਕਰਨ ਵਾਲੇ, ਜੋ ਯੋਗਾ ਯੋਗ ਦੇ ਵਿਦਾਨ ਦੇ ਸਾਧਨ ਕਰਨ ਵਾਲੇ ਸਾਧਕ ਪੁਰਖ ਹਨਗੇ, ਸਿੱਧ ਸਾਧਕ
ਦੇਵ ਮੁਨ ਜਨ,
ਅਤੇ ਦੇਵਤੇ 33 ਕਰੋੜ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਅਜਾਨ ਸੰਗਿਆ ਵਾਲੇ ਪੈਦਾ ਹੋਏ ਹੈ, ਮੁਨੀ ਜੋ ਵਸਿਸ਼ਟ ਆਦਿਕ ਹਨ, ਜਨ ਜੋ ਭਗਤ ਕਬੀਰ ਸਾਹਿਬ ਆਦਿਕ ਹਨ, ਜਨ ਹੋਰ ਪ੍ਰੇਮੀ ਬਿਦਰ ਆਦਿਕ, ਭਗਤ ਕਬੀਰ ਆਦਿਕ,
ਭਗਤ ਨਾਮ ਆਧਾਰ,
ਸਾਰਿਆਂ ਭਗਤਾਂ ਨੂੰ ਮਹਾਰਾਜ ਦੇ ਨਾਮ ਦਾ ਹੀ ਆਸਰਾ ਹੈ।
ਬਿਨਵੰਤ ਨਾਨਕ ਸਦਾ ਭਜੀਐ,
ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ ਚੇਤੇ ਕਰੋ ਭਾਈ, ਸਦਾ ਪਰਮੇਸ਼ਰ ਦਾ ਭਜਨ ਕਰੀਏ,
ਪ੍ਰਭ ਏਕ ਕਰਨ ਹਾਰ,
ਕੋਈ ਵਾਹਿਗੁਰੂ ਸਾਰਿਆਂ ਦੇ ਕਰਤੱਵ ਕਰਨ ਵਾਲਾ, ਸਭ ਦੇ ਰਚਨ ਵਾਲਾ ਆਪ ਹੈ,
ਖੋਟ ਨਾ ਕੀਚਾਈ,
ਕਿਸੇ ਨਾਲ ਖੁਟਿਆਈ ਨਹੀਂ ਕਦੇ ਕਰਨੀ ਚਾਹੀਦੀ,
ਪ੍ਰਭ ਪਰਖਣ ਹਾਰ,
ਉਹ ਵਾਹਿਗੁਰੂ ਜੋ ਖੋਟੇ ਆ ਉਹ ਖੋਟੇ ਹੀ ਵੱਜ ਜਾਣਗੇ, ਫਿਰ ਪਰਖਣ ਵਾਲਾ ਪਰਮੇਸ਼ੁਰ ਹੈ, ਜਿਵੇਂ ਰੁਪਈਆਂ ਨੂੰ ਸਰਾਫ ਪਰਖਦਾ ਹੈ, ਇਵੇਂ ਜਿਸ ਪ੍ਰਕਾਰ ਹੀਰੇ ਨੂੰ ਜੌਹਰੀ ਪਰਖਦਾ ਹੈ, ਹਿਰਦਿਆਂ ਨੂੰ ਪਰਖਣ ਵਾਲਾ ਮੇਰਾ ਵਾਹਿਗੁਰੂ, ਖੁਟਿਆਈ ਨਹੀਂ ਕਿਸੇ ਨਾਲ ਕਰਨੀ ਚਾਹੀਦੀ ਕਦੇ ਵੀ,
ਮੂੜ ਕਪਟ ਕਮਾਉਂਦੜੇ,
ਜਿਹੜੇ ਲੋਕ ਝੂਠ ਬੋਲਦੇ ਹੈ, ਛਲ ਦੀਆਂ ਕਮਾਈਆਂ ਕਰਦੇ ਹਨ,
ਜਨਮ ਹੈ ਸੰਸਾਰ,
ਉਹ ਭਾਈ ਜੰਮਦੇ ਰਹਿੰਦੇ ਵਾਰ ਵਾਰ ਸੰਸਾਰ ਦੇ ਵਿੱਚ, ਝੂਠ ਬੋਲਣ ਵਾਲੇ, ਛਲ ਕਰਨ ਵਾਲੇ, ਉਹਨਾਂ ਦੀ ਮੁਕਤ ਨਹੀਂ ਕਦੇ ਹੁੰਦੀ।
ਸੰਸਾਰ ਸਾਗਰ ਤਿੰਨੀ ਤਰਿਆ,
ਇਹ ਸੰਸਾਰ ਹੈ ਸਮੁੰਦਰ ਦੀ ਨਿਆਏ, ਜਿਸ ਵਿੱਚ ਗਰਮ ਜ਼ਹਿਰ ਰੂਪੀ ਵਿਸ਼ੇ ਰੂਪੀ ਜ਼ਹਿਰ ਹੈ, ਇਹ ਸਹਿਤ ਗਰਮਤਾ ਦੇ ਜੋ ਸੰਸਾਰ ਸਾਗਰ ਹੈ। ਸਾਧ ਸਿੰਘ ਜੀ, ਸਾਗਰ ਸੌ ਯੋਜਨ ਦਾ ਜਿਹੜਾ ਪਾੜੇ ਦਾ ਹੈ, ਉਹ ਸਾਗਰ ਅਸਗਰ ਦੇ ਪੁੱਤਰਾਂ ਨੂੰ ਬਣਾਇਆ ਸੀ, ਤੇ ਸਮੁੰਦਰੋਂ ਆ ਜਿਹੜਾ ਲੱਖ ਯੋਜਨ ਦਾ ਪਾੜਾ ਹੈ ਜਿਸਦਾ ਉਹ ਇਸ ਸਗੜ ਦੀ ਨਿਆਂ ਪੁੱਤਰਾਂ ਦੀ ਨਿਆਈ ਜਿਹੜਾ ਸਹਿਤ ਗਰਲਾ ਦੇ ਸੰਸਾਰ ਹੈ ਇਹ ਸਮੁੰਦਰ ਦੀ ਨਿਆਈ ਉਸ ਨੂੰ ਕਰਿਆ ਹੈ
ਜਿੰਨੀ ਏਕ ਧਿਆਇਆ
ਕਦੋਂ ਐਕ ਰੂਪ ਪਰਮੇਸ਼ਰ ਨੂੰ ਧਿਆਨਾ ਕੀਤਾ ਹੈ
ਤਾਜ ਕਾਮ ਕ੍ਰੋਧ ਆਨਿੰਦ ਨਿੰਦਾ
ਜਿਨ੍ਹਾਂ ਨੇ ਕਾਮ ਦਾ ਫੁਰਨਾ ਛੱਡ ਦਿੱਤਾ ਹੈ ਕ੍ਰੋਧ ਦਿਲ ਦਾ ਛੱਡ ਦਿੱਤਾ ਹੈ ਅਤੇ ਆਨਿੰਦ ਆਪਦੀ ਉਸਤ ਕਰਨੀ ਛੱਡਤੀ ਹੈ ਆਪਦੀ ਉਸਤ ਕਰਨੀ ਜਿਹੜੀ ਹੈ ਇਹਦੇ ਚ ਵੀ ਝੂਠ ਬੋਲਿਆ ਜਾਂਦਾ ਹੈ ਤੇ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ ਜਿਨ੍ਹਾਂ ਨੇ
ਪ੍ਰਭ ਸਰਣ ਆਈ ਆਇਆ
ਉਹ ਭਾਈ ਉਸ ਤੋਂ ਨਿੰਦਾ ਦਊ ਵਰਜੇ ਤਜੋ ਮਾਨਵ ਮਾਨਾ ਉਹ ਵਾਹਿਗੁਰੂ ਦੀ ਸ਼ਰਨ ਚ ਗੁਰਮੁਖ ਆ ਗਿਆ ਜਿਹਨਾਂ ਉਗਣੇ ਛੱਡ ਦਿੱਤੇ ਹਨ
ਜਲ ਥਲ ਮਹੀਅਲ ਰਵਿਆ ਸਵਾਮੀ
ਉਹਨਾਂ ਤੇ ਮਹਾਰਾਜ ਦੀ ਐਸੀ ਮਿਹਰ ਹੋ ਗਈ ਉਹ ਦੇਖਦੇ ਹਨ ਜਲਾਂ ਵਿਚ ਵੀ ਉਹ ਪਰਮੇਸ਼ਰ ਹੈ 42 ਲੱਖ ਜੀ ਜਲਵੇਂ ਹੋਤੇ ਬੀਠਲ ਪਹਿਲਾ ਕਾਇਆ ਕਰੋ ਥਲਾਂ ਦੇ ਵਿਚ ਵੀ ਉਹ ਪਰਮੇਸ਼ਰ ਹੈ ਪ੍ਰਿਥਵੀ ਆਕਾਸ਼ ਚ ਵੀ ਸਾਰੇ ਉਹ ਰਵਿਆ ਹੋਇਆ ਹੈ ਵਿਆਪਕ ਹੈ ਜਲ ਉਤਮ ਘਾਰੀ ਪਾਣੀ ਦੀ ਨਹੀਂ ਜਿਹੜੇ ਪ੍ਰੇਮੀ ਹਨ ਥਲਾਂ ਦੀ ਨਹੀਂ ਜਿਹੜੇ ਖੁਸ਼ਕ ਸਕਾਮੀ ਹਨ ਪ੍ਰਿਥਵੀ ਨਹੀਂ ਜਿਹੜੇ ਬੁੱਧੀ ਵਾਲੇ ਹਨ ਅਲ ਆਕਾਸ਼ ਦੀ ਨਿਆਈ ਜੋ ਨਿਰਮਲ ਚਿੱਤ ਵਾਲੇ ਹਨ ਸਾਰਿਆਂ ਵਿਚ ਰਵਿਆ ਹੋਇਆ
ਊਚ ਆਗਮ ਅਪਾਰ
ਉੱਚਾ ਹੈ ਤਿੰਨਾਂ ਗੁਣਾਂ ਤੋਂ ਅਤੀਤ ਹੋਣੇ ਕਰਕੇ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ ਸ਼ਾਸਤਰਾਂ ਕਰਕੇ ਵੀ ਅਕੰਮ ਹੈ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ
ਬਿਨਵੰਤ ਨਾਨਕ ਟੇਕ ਜਨ ਕੀ
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਬੇਨਤੀ ਪੂਰਵਕ ਜਿਹੜੇ ਮਹਾਰਾਜ ਦੇ ਜਨ ਪਿਆਰੇ ਸੰਤ ਭਗਤ ਹੈ ਉਹਨਾਂ ਦੀ ਓਟ ਹੈ ਮਹਾਰਾਜ ਸਾਹਿਬ ਜੀ
ਚਰਨ ਕਮਲ ਆਧਾਰਾ
ਸੱਚੇ ਪਾਤਸ਼ਾਹ ਦੇ ਚਰਨ ਜੋ ਪੂਜ ਨੀ ਕਮਲ ਵੱਧ ਪ੍ਰਕਾਸ਼ ਮੈਂ ਹੈ ਇਹ ਉਹਨਾਂ ਦੇ ਹਿਰਦੇ ਦਾ ਆਸਰਾ ਹੈ
ਪੇਖ ਹਰ ਚੰਦੌੜੀ ਅਸਥਰ ਕਿਸ਼ਨਾ ਹੀ
ਇਹ ਭਾਈ ਹਰੀਚੰਦ ਦੀ ਨਗਰੀ ਜਿਵੇਂ ਉਜਾੜ ਦੇ ਵਿਚ ਬੀਆਬਾਨ ਵਿਚ ਚੇਤ ਦੇ ਮਹੀਨੇ ਕੋ ਬਦਲ ਦਿਸੇ ਜਾਂ ਨਗਰੀ ਵਸਦੀ ਦਿਸੇ ਇਹ ਹਰੀਚੰਦੌੜੀ ਜਾਂ ਉਹ ਗੰਧਰਵਾ ਨਗਰੀ ਬਾਣੀ ਚ ਇਹਨਾਂ ਦਾ ਜ਼ਿਕਰ ਆਉਂਦਾ ਹੈ ਹਰੀਚੰਦ ਦੀ ਨਗਰੀ ਦੀ ਨਿਆਣੀ ਹੈ ਜਿਵੇਂ ਹਰੀਚੰਦ ਕਹਿੰਦੇ ਸਨ ਜਿਸ ਵਕਤ ਉਹਦੇ ਪੁੰਨਾਂ ਨੇ ਫਲ ਦਿੱਤਾ ਹਰੀਚੰਦ ਨੂੰ ਭਗਵਾਨ ਨੇ ਕਿਹਾ ਹਰੀਚੰਦਾ ਮੰਗ ਜੋ ਕੁਝ ਮੰਗਣਾ ਹੈ ਇਹ ਕਹਿਣ ਲੱਗਾ ਮਹਾਰਾਜ ਮੇਰੀ ਸਾਰੀ ਪੂਰੀ ਜਿਹੜੀ ਹੈ ਸਵਰਗ ਨੂੰ ਚਲੀ ਜਾਵੇ ਜਿਸ ਵੇਲੇ ਹਰੀਚੰਦ ਨੂੰ ਵਰਤ ਕੇ ਚੰਗਾ ਬਈ ਸਾਰੀ ਪੂਰੀ ਤੂੰ ਚੜਾ ਲੈ ਜਿਵੇਂ ਹਵਾਈ ਜਹਾਜ਼ ਚੜਾਈ ਦੇ ਵਿਮਾਨ ਵਿਚ ਸਾਰੀ ਪੂਰੀ ਦੇ ਲੋਕ ਹਰੀਚੰਦ ਚੜਾ ਲੇ ਵਿਚੇ ਘੁਮਿਆਰਾਂ ਨੇ ਗਧੇ ਚੜਾ ਲੇ ਜਦੋਂ ਗਧੇ ਚੜਾ ਕੇ ਚੱਲੇ ਥੋੜਾ ਜਿਹਾ ਉੱਚੀ ਹੋਇਆ ਹਵਾਈ ਜਹਾਜ਼ ਜਿਵੇਂ ਹੋਵੇ ਉੱਚਾ ਥੋੜਾ ਜਿਹਾ ਗਧੇ ਜਦੋਂ ਉੱਚਾ ਗਿਆ ਹੀਂਗ ਪੇ ਹੀਂਗਣ ਤੋਂ ਹਰੀਚੰਦ ਨੂੰ ਮਾਣ ਫੁਰਿਆ ਕਹਿੰਦੇ ਹਰੀਚੰਦਾ ਤੇਰੇ ਗਧੇ ਵੀ ਸਵਰਗ ਨੂੰ ਚੱਲੇ ਹੈ ਉੱਥੇ ਹੀ ਰਹੇਗੀ ਪੂਰੀ ਉਸ ਪੁਰੀ ਚ ਕਦੇ ਕਿਸੇ ਨੇ ਸੌਦਾ ਨੀ ਖਰੀਦਿਆ ਕਹਿੰਦੇ ਕਹਾਵਤ ਹੀ ਹੈ ਨਾ ਇਸ ਪ੍ਰਕਾਰ ਹਰੀਚੰਦੌਰੀ ਨਗਰੀ ਦੀ ਨਿਆਈ ਕੇਵਲ ਜਿਵੇਂ ਆਕਾਸ਼ ਚ ਬੱਦਲ ਨਾ ਨਗਰ ਬਣਿਆ ਪ੍ਰਤੀਤ ਹੋਵੇ ਜਿਵੇਂ ਉਜਾੜ ਚ ਨਗਰ ਬਣਿਆ ਪ੍ਰਤੀਤ ਹੋਵੇ ਕਿਉਂ ਇਹਦਾ ਨਾਮ ਗਧਰਲਾ ਨਗਰੀ ਤੇ ਹਰਚੰਦੌਰੀ ਹੈ ਨਾ ਸੋ ਅਣਹੋਈ ਚੀਜ਼ ਪ੍ਰਤੀਤ ਹੋਵੇ ਜਿਹੜੀ ਸੋ ਪੇਖ ਹਰਚੰਦੌਰੀ ਹਰੀਚੰਦ ਦੀ ਨਗਰੀ ਦੀ ਨਿਆਈ ਇਹ ਝੂਠਾ ਸੰਸਾਰ ਵੇਖ
ਆਸਰ ਕਿਸ ਨਾਹੀ
ਉਥੋਂ ਕਿਸੇ ਨੇ ਸੌਦਾ ਨੀ ਖਰੀਦਿਆ ਇਹ ਸੰਸਾਰ ਇਸ ਤੋਂ ਨੀ ਕੁਝ ਰਹਿੰਦਾ ਕੁਛ ਨੀ ਕਿਸੇ ਦੇ ਪਾਸ ਨਾ ਜੇ ਚੱਲਦਾ ਲੈ ਚੱਲਿਆ ਕੁਛ ਸੰਪੈ ਨਾਲੇ ਤਾਂ ਤੁਹਾਨੂੰ ਦੇਖੋ ਬੂਝ ਕੇ ਦੇਖੋ ਵੀ ਚਾਰੇ ਤਾਂ ਤੁਹਾਨੂੰ ਸੰਚੋ ਦੇਖ ਕੇ ਬੂਝੋ ਵੀ ਚਾਰੇ ਇਸ ਪ੍ਰਕਾਰ ਕੁਛ ਵੀ ਇਸਤਤ ਰਹਿਣ ਵਾਲੀ ਚੀਜ਼ ਨੀ ਨਾਸ਼ਵੰਤ ਹੈ ਸਾਰੀ ਪਹਿਲਾਂ ਹੈ ਨੀ ਸੀ ਮਗਰੋਂ ਰਹਿਣੀ ਨੀ ਵਰਤਮਾਨ ਸਮੇਂ ਚ ਹੱਥ ਨੀ ਕੁਛ ਆਉਂਦਾ ਦਿਸਦੀ ਹੈ ਪ੍ਰਤੀਤ ਹੁੰਦੀ ਹੈ ਸਿੱਪੀ ਜਿਵੇਂ ਚਾਂਦੀ ਪ੍ਰਤੀਤ ਹੁੰਦੀ ਹੈ ਜਿਵੇਂ ਰੱਸੀ ਚ ਸਭ ਪ੍ਰਤੀਤ ਹੋਵੇ
ਮਾਇਆ ਰੰਗ ਜੇਤੇ
ਜਿਹੜੇ ਮਾਇਆ ਦੇ ਰੰਗ ਆਨੰਦ ਮੰਨੇ ਹਨ ਲੋਕਾਂ ਨੇ ਕਿ ਬੜੇ ਗੁਲਸ਼ਨ ਲੈ ਡਾਉਣੇ ਹੈ ਬੜੇ ਮੌਜਾਂ ਮਾਣਦੇ ਹਾਂ
ਇਹ ਸੰਗ ਨਾ ਜਾਹੀ
ਇਹ ਸੇ ਉਹ ਤਿੰਨਾਂ ਲੋਕਾਂ ਦੇ ਜਿੰਨੇ ਜੀ ਜਾਂਦਾ ਕਿਸੇ ਦੇ ਨਾਲ ਨੀ ਜਾਂਦੇ ਸਭ ਇੱਥੇ ਹੀ ਰਹਿ ਜਾਂਦੇ ਹਨ
ਹਰ ਸੰਗ ਸਾਥੀ ਸਦਾ ਤੇਰਾ
ਹਰੀ ਜਿਹੜਾ ਪਰਮੇਸ਼ਰ ਇਸ ਲੋਕ ਚ ਵੀ ਸੰਗੀ ਹੈ ਤੇ ਪਰਲੋਕ ਦਾ ਵੀ ਸਾਥੀ ਹੈ ਤੇਰਾ ਸਦਾ
ਦਿਨ ਰਹਿਣ ਸੰਭਾਲੀ ਹੈ
ਉਸਨੂੰ ਰਾਤ ਨੇ ਪਰਮੇਸ਼ਰ ਨੂੰ ਚੇਤੇ ਕਰਦਾ ਰਹਿਣਾ ਕਰੀਏ
ਹਰ ਏਕ ਬਿਨ ਕਸ਼ ਅਵਰ ਨਾਹੀ
ਇੱਕ ਹਰੀ ਅਕਾਲ ਪੁਰਖ ਦੇ ਬਿਨ ਅਵਰ ਅਸਥਾਨ ਚ ਹੋਰ ਕੋਈ ਵਸਤੂ ਸੱਚ ਨਹੀਂ ਹੈ
ਭਾਵ ਦੁਤੀਆ ਜਾਲੀ ਹੈ
ਜਿਹੜਾ ਦੁਆਇਤ ਭਾਵ ਫੁਰ ਰਿਹਾ ਇਹਨੂੰ ਜਾਲ ਲਈਏ ਬ੍ਰਹਮ ਅਭਿਆਸ ਰੂਪੀ ਅਗਨੀ ਕਰਕੇ
ਮੀਤ ਜੋਵਨ ਮਾਲ ਸਰਬਸ
ਇਹ ਭਾਈ ਜਿਹੜੇ ਮਿੱਤਰ ਪਿਆਰੇ ਹਨਗੇ ਤੇ ਜਵਾਨੀ ਹੈ ਤੇ ਸਰਵੰਸ ਆਦਿਕ ਹੈ, ਮਾਲ ਹਾਥੀ ਘੋੜੇ ਆਦਿਕ ਗਊਆਂ ਮਈਆਂ ਹਨ।
ਪ੍ਰਭ ਏਕ ਕਰ ਮਨ ਮਾਹੀ,
ਇੱਕ ਵਾਹਿਗੁਰੂ ਨਾਲ ਹੀ ਸਾਰਿਆਂ ਥਾਂ ਪ੍ਰੇਮ ਲਾ ਲਾ, ਉਹ ਹੀ ਮਨ ਵਿਚ ਵਸਾਉਣਾ ਕਰ, ਹੋਰ ਕੋਈ ਪਦਾਰਥ ਨਾਲ ਨੀ ਜਾਣਾ। ਜਿਹੜੇ ਮਿੱਤਰ ਹਨਗੇ ਉਹ ਵੀ ਕਾਮਣ ਲੋੜੇ ਸੋਇਨਾ ਰੂਪਾ, ਮਿੱਤਰ ਲੋੜੇ ਸੋ ਖਾਧਾ ਤਾ, ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜੰਮਪੁਰ ਵਾਧਾ ਤਾ। ਸੋ ਉਹਨਾਂ ਜਵਾਂ ਦੀ ਪੁਰੀ ਚ ਬੱਝੇ ਜਾਣਾ ਪੈਂਦਾ ਇਹਨਾਂ ਦੇ ਨਾਲ ਪਿਆਰ ਕਰਨੇ ਕਰਕੇ। ਮਿੱਤਰ ਮਾਤਾ ਦੇ ਗਰਭ ਦਾ, ਸ਼ੌਂਕ ਵਸਤਾ ਰੂਪੀ ਜਵਾਨੀ ਦੇਣ ਵਾਲਾ, ਅਤੇ ਮਾਲ ਪ੍ਰੀਤ ਲੱਗੀ ਹਰਨਾਮ ਸੇ ਹਸਤੀ ਘੋੜੇ ਰੂਪ ਮਾਲ, ਇਹ ਸਰਬੰਸ ਜਿੰਨੀ ਹੋਰ ਹੈ ਸਭ ਇੱਕੋ ਵਾਹਿਗੁਰੂ ਹੀ ਹੈ, ਉਹਨੂੰ ਮਨ ਚ ਵਸਾਉਣਾ ਕਰ।
ਬਿਨਵੰਤ ਨਾਨਕ ਵੱਡ ਭਾਗ ਪਾਈ ਹੈ,
ਬੇਨਤੀ ਪੂਰਵਕ ਕਹਿੰਦੇ ਵੱਡਿਆਂ ਭਾਗਾਂ ਕਰਕੇ ਭਾਈ ਇਹ ਦਾਤ ਪਾਈ ਦੀ ਹੈ।
ਸੁਖ ਸਹਿਜ ਸਮਾਹੀ,
ਸਹਿਜੇ ਸੁਖ ਬੀਬੀਓ ਕੀ ਕਰਦੀ ਹੋ, ਗੱਲਾਂ ਕਰਦੇ ਹੋ, ਚੰਗੀਆਂ ਪੜਾਕੀ ਹੋ ਤੁਸੀਂ,
ਪਾਈ ਹੈ।
ਬੇਨਤੀ ਪੂਰਵਕ ਕਹਿੰਦੇ ਵੱਡਿਆਂ ਭਾਗਾਂ ਕਰਕੇ ਦਾਤ ਪਾਈ ਦੀ ਹੈ।
ਸੁਖ ਸਹਿਜ ਸਮਾਹੀ,
ਸਹਿਜੇ ਸੁਖ ਸਰੂਪ ਵਿੱਚ ਸਮਾਉਣਾ ਹੁੰਦਾ ਇਸ ਪ੍ਰਕਾਰ।